ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, 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 ਸਤਨਾਮ ਵਾਹਿਗੁਰੂ।
ਨਾਮ ਵਾਹਿਗੁਰੂ, ਸਤਨਾਮ।
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਨਾਮ ਵਾਹਿਗੁਰੂ।
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਦਾਸਨ ਦਾਸ ਹੋਵੇ ਤਾਂ ਹਰ ਪਾਏ, ਵਿਚੋਹ ਆਪ ਗਵਾਈ। ਭਗਤਾਂ ਕਾ ਕਾਰਜ ਹਰ ਆਨੰਦ ਹੈ, ਅਨ ਦਿਨ ਹਰ ਗੁਣ ਗਾਈ। ਸ਼ਬਦ ਰਤੇ ਸਦਾ ਇੱਕ ਰੰਗੀ, ਹਰ ਸਿਓ ਰਹੇ ਸਮਾਈ। ਹਰ ਜੀਉ ਸਾਚੀ ਨਦਰ ਤੁਮਾਰੀ, ਆਪਣਿਆਂ ਦਾਸਾਂ ਨੂੰ ਕਿਰਪਾ ਕਰ ਪਿਆਰੀ। ਰੱਖੋ ਪੈਜ ਹਮਾਰੀ, ਹਰ ਜੀਉ ਸਾਚੀ ਨਦਰ ਤੁਮਾਰੀ, ਆਪਣਿਆਂ ਦਾਸਾਂ ਨੂੰ ਕਿਰਪਾ ਕਰ ਪਿਆਰੀ। ਰੱਖੋ ਪੈਜ ਹਮਾਰੀ, ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਅੰਤਰਜਾਮੀ ਚਵਰ ਛੱਤਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸਵਾਹਿਮਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਕੇ ਪਾਵਨ ਅਸਥਾਨ ਵਿਖੇ ਹਾਜ਼ਰੀਆਂ ਭਰ ਰਹੇ ਸਤਸੰਗੀ ਜਨੋ, ਆਪ ਸ੍ਰੇਸ਼ਟ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗੁਰੂ ਚਰਨਾਂ 'ਚ ਬੈਠ ਕੇ ਮਾਲਕ ਦੀ ਬਾਣੀ ਦਾ ਸ੍ਰੀ ਆਸਾ ਜੀ ਵਾਰ ਦੇ ਕੀਰਤਨ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗਰੀਬ ਨਵਾਜ ਜੀ ਨੇ ਅੱਜ ਅੰਮ੍ਰਿਤ ਵੇਲੇ ਸਾਨੂੰ ਪਰਮ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ, ਜੋ ਆਪ ਜੀ ਸਾਰਿਆਂ ਨੇ ਸਰਵਣ ਕੀਤਾ ਹੈ। ਔਰ ਜਿੱਥੇ ਆਪ ਜੀ ਰੋਜ਼ਾਨਾ ਮੰਜੀ ਸਾਹਿਬ ਦੀਵਾਨ ਹਾਲ ਗੁਰਦੁਆਰਾ ਸਾਹਿਬ ਵਿਖੇ ਗੁਰੂ ਜੀ ਦੇ ਆਏ ਪਾਵਨ ਉਪਦੇਸ਼ ਦੀ ਕਥਾ ਸਰਵਣ ਕਰਦੇ ਹੋ, ਉੱਥੇ ਅੱਜ ਕੁਝ ਸਮਾਂ ਆਪਾਂ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਅੱਜ ਪਾਵਨ ਪ੍ਰਕਾਸ਼ ਗੁਰਪੁਰਬ ਹੈ ਅਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਵੀ ਅੱਜ ਪ੍ਰਕਾਸ਼ ਗੁਰਪੁਰਬ ਹੈ। ਔਰ ਕੁਛ ਸਮਾਂ ਆਪਾਂ ਇਸ ਇਤਿਹਾਸ ਵਿੱਚੋਂ ਗੁਰੂ ਦੇ ਜੋ ਉਹਨਾਂ ਜੀਵਨ ਭਰ ਸਾਨੂੰ ਬਖਸ਼ਿਸ਼ਾਂ ਕੀਤੀਆਂ ਹਨ ਉਸ ਦੀ ਵੀ ਵਿਚਾਰ ਸਰਵਣ ਕਰਾਂਗੇ। ਸੁਗਰੀਬ ਨਿਵਾਜ ਜੀ ਨੇ ਸਾਡੇ 'ਤੇ ਤਰਸ ਕਰਦਿਆਂ, ਇਹਨਾਂ ਜੀਵਾਂ ਦੀ ਪੁਕਾਰ ਸਰਵਣ ਕਰਦਿਆਂ, ਜਦੋਂ ਸੰਸਾਰ ਅੰਦਰ ਸੁਚਾਰੇ ਪਾਸੇ ਅੰਧੇਰਾ ਹੈ, ਅਗਿਆਨਤਾ ਹੈ, ਪਾਪੇ ਦਾ ਵਰਤਿਆ ਵਰਤਾਰਾ ਪਾਪ ਵਰਤ ਰਿਹਾ ਹੈ, ਝੂਠ ਦਾ ਬੋਲ ਬਾਲਾ ਹੈ, ਜਦੋਂ ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੌਲਾਣੇ, ਔਰ ਸੱਚ 'ਤੇ ਤੁਰਨ ਵਾਲੇ ਵੀ ਜਿਹੜੇ ਸਨ ਉਹ ਵੀ ਥਿੜਕ ਗਏ, ਔਰ ਜਦੋਂ ਜਦੋਂ ਸਮੇਂ ਨਾਲ ਧਰਮ ਦੇ ਵਿੱਚ ਗਲਾਨੀ ਆਉਂਦੀ ਹੈ, ਉਸ ਅਧਿਆਤਮਿਕ ਰਸਤੇ 'ਤੇ ਤੁਰਨ ਵਾਲੇ ਥਿੜਕ ਜਾਂਦੇ ਹਨ, ਔਰ ਜਿਨ੍ਹਾਂ ਨੂੰ ਲੋਕਾਂ ਨੇ ਵੇਖ ਕੇ ਰਸਤਾ ਲੈਣਾ ਹੁੰਦਾ ਉਹ ਕਿਰਾਏ ਪੈ ਜਾਂਦੇ ਹਨ, ਕੋਈ ਰਸਤਾ ਨਹੀਂ ਰਹਿ ਜਾਂਦਾ। ਉਸ ਸਮੇਂ ਉਹ ਪਰਮਾਤਮਾ ਆਪ ਕਿਸੇ ਆਪਣੇ ਪਿਆਰੇ ਨੂੰ ਭੇਜਦਾ ਹੈ, ਆਪਣਾ ਸਰੂਪ ਭੇਜਦਾ ਹੈ। ਜਬ ਜਬ ਰਿਸ਼ਟ ਹੋਤ ਅਪਾਰਾ, ਤਬ ਤਬ ਦੇਹ ਧਰਤ ਅਵਤਾਰ, ਪਾਪ ਵੱਧ ਜਾਏ। ਔਰ ਇਸ ਧਰਤੀ ਦੀ ਅਰਦਾਸ ਸੁਣ ਕੇ ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ, ਸੱਚੇ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ। ਔਰ ਵਿਆਕਲ ਹੋਈ ਧਰਤੀ ਦੀ ਇਹਨਾਂ ਜੀਵਾਂ ਦੀ ਪੁਕਾਰ ਸਰਵਣ ਕੀਤੀ ਪਰਮਾਤਮਾ ਨੇ, ਔਰ ਉਸ ਮਾਲਕ ਨੂੰ ਇਹ ਵੀ ਅਰਦਾਸ ਕੀਤੀ ਹੈ, ਪਰਮਾਤਮਾ ਸਮੇਂ ਸਮੇਂ ਤੇਰੇ ਅਵਤਾਰ ਆਏ ਹਨ ਪਰ ਕਈਆਂ ਦੇ ਨੇੜੇ ਜਾਣਾ ਮੁਸ਼ਕਲ ਹੈ, ਕਈਆਂ ਦਾ ਮਿਲਾਪ ਔਖਾ ਹੈ, ਜੇ ਤੂੰ ਆਉਣਾ ਹੈ ਤਾਂ ਸਾਡੇ ਵਰਗਾ ਬਣ ਕੇ ਆ ਇਸ ਧਰਤੀ 'ਤੇ, ਸਾਡੇ ਵਿੱਚ ਰਹਿ, ਸਾਨੂੰ ਉਪਦੇਸ਼ ਦੇ, ਸਾਡੀ ਬੋਲੀ 'ਚ ਸਮਝਾ। ਔਰ ਉਸ ਮਾਲਕ ਨੇ ਦਇਆ ਕੀਤੀ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਗੁਰੂ ਨਾਨਕ ਦੇਵ ਮਹਾਰਾਜ ਜੀ ਪਰਮਾਤਮਾ ਦਾ ਸਰੂਪ ਧਾਰ ਕੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਆਪ ਧਰਤੀ ਤੇ ਆਏ ਔਰ ਉਹਨਾਂ ਦਾ ਇਤਿਹਾਸ ਜੋ ਬਹੁਤ ਵਿਸਥਾਰ ਚ ਹੈ। ਗਰੀਬ ਨਵਾਜ ਜੀ ਨੇ ਦੁਨੀਆ ਦੇ ਸਰੀਰਕ ਰੂਪ ਵਿੱਚ ਕੋਈ 72 ਸਾਲ ਲਗਾਤਾਰ ਇਸ ਸੰਸਾਰ ਦੇ ਜੀਵਾਂ ਨੂੰ ਧਾਰਿਆ ਹੈ ਔਰ ਆਹ ਜੋ ਤੁਸੀਂ ਬੈਠੇ ਜੇ ਫਲਵਾੜੀ ਇਹ ਸਿੱਖੀ ਦਾ ਬੂਟਾ ਲਾ ਕੇ ਇਸ ਨੂੰ ਦਾਤੇ ਨੇ ਦੁਨੀਆ ਅੰਦਰ ਫੈਲਾਇਆ ਔਰ ਆਪਣੇ ਇਸ ਤਨ ਨੂੰ ਇਸ ਪੰਜ ਭੂਤਕ ਸਰੀਰ ਨੂੰ ਸੱਚਖੰਡ ਜਾਣ ਤੋਂ ਪਹਿਲਾਂ ਇਹ ਸਮਾਂ ਉੱਥੇ ਨਹੀਂ ਛੱਡ ਦਿੱਤਾ, ਇਹ ਬੂਟਾ ਲਾ ਕੇ ਛੱਡ ਨਹੀਂ ਗਏ ਔਰ ਆਪਣੀ ਥਾਂ 'ਤੇ ਥਾਪਿਆ ਲਹਿਣਾ ਜੀਵਨ ਦੇ ਗੁਰਿਆਈ ਸਿਰ ਛਤਰ ਫਰਾਏ। ਔਰ ਇੱਕ ਅਜਬ ਘਟਨਾ ਵਾਪਰੀ ਹੈ, ਦੁਨੀਆਂ 'ਚ ਕੋਈ ਗੁਰੂ ਬਣਦਾ ਤਾਂ ਜ਼ਿੰਦਗੀ ਭਰ ਉਹ ਵਿਚਾਰਾ ਗੁਰੂ ਰਹਿੰਦਾ ਹੈ, ਜੇ ਕੋਈ ਸੇਵਕ ਆ ਤੂੰ ਸਾਰੀ ਜ਼ਿੰਦਗੀ ਸੇਵਾ ਹੀ ਨਿਭਾਉਣੀ ਪੈਂਦੀ ਹੈ, ਉਸ ਥਾਂ ਦਾ ਮਾਣ ਨਹੀਂ ਲੈਂਦਾ ਹੈ। ਔਰ ਗੁਰੂ ਦਾਤੇ ਨੇ ਇੱਕ ਅਜਬ ਘਟਨਾ ਜੋ ਕੌੜਾ ਸੱਚ ਹੈ, ਜਿਸ ਥਾਂ 'ਤੇ ਆਪ ਬੈਠੇ ਸਨ ਕੁਝ ਪਰਖਾਂ ਕਰਨ ਤੋਂ ਬਾਅਦ ਐਵੇਂ ਨਹੀਂ ਬਹਾ ਦਿੱਤਾ ਕਿਸੇ ਨੂੰ, ਕੋਈ ਪੋਤਰੇ ਨੂੰ, ਕਿਸੇ ਗਾਂ ਦੀ ਉਹਨਾਂ ਨੇ ਅੱਜ ਕੱਲ੍ਹ ਪੱਗਾਂ ਦੇਈ ਜਾਂਦੇ ਹਨ, ਉਸ ਦਾਤੇ ਨੇ ਸਿਲੈਕਸ਼ਨ ਕੀਤੀ ਹੈ, ਉਸ ਮਾਲਕ ਨੇ ਪਰਖ ਕੀਤੀ ਹੈ, ਪੁੱਤਰਾਂ ਨੂੰ ਵੀ ਪਰਖਿਆ ਹੈ, ਸੇਵਕਾਂ ਨੂੰ ਵੀ ਪਰਖਿਆ ਹੈ। ਔਰ ਦਾਤੇ ਨੇ ਉਸ ਪਰਖ ਅੰਦਰ ਜੇ ਕੋਈ ਵੱਧ ਨੰਬਰ ਵੇਖੇ ਹਨ ਤਾਂ ਗੁਰੂ ਅੰਗਦ ਦੇਵ ਜੀ ਲਹਿਣਾ ਰੂਪ ਵਿੱਚ 28 ਸਾਲ ਦੀ ਅਵਸਥਾ 'ਚ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ 'ਚ ਆਏ ਹਨ। ਤੋ ਜਿਨ੍ਹਾਂ ਨੇ ਕੋਈ 7 ਸਾਲ ਲਗਾਤਾਰ ਮਾਲਕ ਦੀ ਸੇਵਾ ਨਿਭਾਈ ਹੈ ਔਰ ਉਹਨਾਂ ਨੇ 12 ਸਾਲ ਲਗਾਤਾਰ ਗੁਰਤਾ ਦੇ ਤਖ਼ਤ 'ਤੇ ਬੈਠ ਕੇ ਸੇਵਾ ਨਿਭਾਈ ਔਰ ਗੁਰੂ ਅੰਗਦ ਦੇਵ ਮਹਾਰਾਜ ਜੀ ਜਿਸ ਦਿਨ ਦਾਤੇ ਦਾ ਮੇਲ ਹੁੰਦਾ ਹੈ ਔਰ ਉਹਨਾਂ ਭਾਈ ਜੋਤ ਤੋਂ ਬਾਣੀ ਸੁਣੀ ਹੈ, ਉਸ ਬਾਣੀ ਨੂੰ ਸੁਣ ਕੇ ਆਖਿਆ ਸਿੱਖਾ ਇਹ ਕਿਸ ਦੀ ਬਾਣੀ ਹੈ, ਔਰ ਉਹ ਬਾਣੀ ਸਰਵਣ ਕਰਕੇ ਸਿੱਖਾਂ ਤੋਂ ਲਾਹਾ ਲੈ ਕੇ, ਸੰਗਤ ਤੋਂ ਲਾਹਾ ਲੈ ਕੇ ਔਰ ਗੁਰੂ ਨਾਨਕ ਦੇਵ ਦੀ ਗੋਦ 'ਚ ਆਏ ਕਰਤਾਰਪੁਰ ਸਾਹਿਬ। ਔਰ ਇਤਿਹਾਸਕਾਰਾਂ ਅਨੁਸਾਰ ਕੋਈ ਜਥਾ ਜਾ ਰਿਹਾ ਅੱਗੇ ਨੂੰ, ਉਹਦੇ ਨਾਲ ਗੁਰੂ ਨਾਨਕ ਨੂੰ ਵੀ ਮਿਲਣ ਆਏ ਹਨ ਘੋੜੀ 'ਤੇ ਚੜ੍ਹ ਕੇ। ਔਰ ਚੱਲਦਿਆਂ ਚੱਲਦਿਆਂ ਕਰਤਾਰਪੁਰ ਸਾਹਿਬ ਆਏ ਹਨ ਔਰ ਉੱਥੇ ਆ ਕੇ ਉਹਨਾਂ ਆਪਣੇ ਸਾਥੀ ਜਿਹੜੇ ਕੋਈ ਜਾ ਰਹੇ ਸੀ ਅੱਗੇ ਕਿਸੇ ਹੋਰ ਕਿਸੇ ਦੀ ਯਾਤਰਾ 'ਚ, ਔਰ ਕਹਿਣ ਲੱਗੇ ਤੁਸੀਂ ਅੱਗੇ ਜਾਓ, ਮੈਨੂੰ ਇੱਕ ਟਿਕਾਣਾ ਮਿਲਿਆ, ਮੈਂ ਗੁਰੂ ਨਾਨਕ ਨੂੰ ਮਿਲ ਕੇ ਆਵਾਂਗਾ। ਔਰ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਆਉਣਾ ਸੁਣਿਆ, ਗੁਰੂ ਨਾਨਕ ਦੇਵ ਜੀ ਅੱਗਿਓਂ ਲੈਣ ਆਏ, ਆਪ ਬਾਲਕ ਆਏ ਹਨ, ਉਹਨਾਂ ਨੂੰ ਘੋੜੀ 'ਤੇ ਚੜ੍ਹਿਆ ਹੋਇਆਂ ਦੀ ਵਾਰ ਫੜ ਲਈ ਔਰ ਫੜਨ ਤੋਂ ਬਾਅਦ ਕਹਿੰਦੇ ਮਾਲਕ ਦੇ ਦਾਤੇ ਨੂੰ ਪੁੱਛਦੇ ਹਨ, ਭਾਈ ਲਹਿਣਾ ਜੀ ਕਿਹਾ ਪੁਰਖਾ ਤੂੰ ਕੌਣ ਹੈ, ਤੂੰ ਗੁਰੂ ਨਾਨਕ ਨੂੰ ਦੇਖਿਆ ਜਾਣਦਾ, ਮੈਂ ਉਸ ਦੇ ਗ੍ਰਹਿ 'ਚ ਜਾਣਾ ਹੈ। ਔਰ ਮਾਲਕ ਕਹਿਣ ਲੱਗੇ ਸਭ ਤੋਂ ਵੱਧ ਮੈਂ ਹੀ ਉਸ ਗ੍ਰਹਿ ਨੂੰ ਜਾਣਨਾ, ਮੈਂ ਤੈਨੂੰ ਉਸ ਟਿਕਾਣੇ 'ਤੇ ਲੈ ਆਵਾਂਗਾ। ਆਮ ਦੁਨੀਆ ਵਾਗਾਂ ਫੜਦੀ ਲੈ ਕੇ ਜਾਂਦੀ, ਮੰਜ਼ਿਲ 'ਤੇ ਨਹੀਂ ਪਹੁੰਚਾਉਂਦੀ ਹੈ, ਪਰਾਂ ਛੱਡ ਦਿੰਦੀ ਹੈ, ਜਾਂ ਆਪਣੇ ਨਾਲ ਜੋੜ ਲੈਂਦੀ ਹੈ, ਆਪਣਾ ਪ੍ਰਯੋਜਨ ਸਿੱਧ ਕਰਦੀ ਹੈ। ਗੁਰੂ ਐਸਾ ਜਦੋਂ ਪੱਲਾ ਫੜ ਲੈਂਦਾ, ਧੁਰ ਮਾਲਕ ਨਾਲ ਮਿਲਾ ਦਿੰਦਾ ਹੈ, ਰਸਤੇ 'ਚ ਨਹੀਂ ਛੱਡਦਾ ਹੈ। ਔਰ ਗਰੀਬ ਨਿਵਾਜ ਜੀ ਤੁਰੇ ਗਏ, ਮਾਲਕ ਨੇ ਕੁਝ ਗੱਲਾਂ ਸੁਣਾਈਆਂ ਉਸ ਮਾਲਕ ਦੀਆਂ ਔਰ ਉਹ ਕਹਿੰਦੇ ਪੁਰਖਾ ਮੈਂ ਤੇਰੇ ਬਚਨ ਸੁਣ ਕੇ ਮੇਰਾ ਮਨ ਖਿੜ ਗਿਆ ਹੈ, ਮੇਰੀ ਬਾਣੀ ਰੁਕ ਗਈ, ਗਦਗਦ ਹੋ ਗਏ। ਉਹ ਮਾਲਕ ਐਸਾ ਹੋਏਗਾ ਜਿਹਦੇ ਦਰ 'ਤੇ ਤੂੰ ਜਾ ਰਿਹਾ, ਉਹਦੀ ਬਾਣੀ ਕੈਸੀ ਹੋਏਗੀ। ਕਈ ਵਾਰ ਜੀਵਨ 'ਚ ਜਾਣ ਪਹਿਚਾਣ ਤੋਂ ਬਿਨਾਂ ਵੀ ਦੂਰੀ ਪੈ ਜਾਂਦੀ ਹੈ ਔਰ ਸਾਹਮਣੇ ਗੁਰੂ ਤੁਰਿਆ ਜਾ ਰਿਹਾ ਪਰ ਸਿੱਖ ਜਾਣਦਾ ਨਹੀਂ ਵੀ ਇਹੋ ਗੁਰੂ ਨਾਨਕ ਹੈ। ਔਰ ਗੁਰੂ ਤੁਰਿਆ ਜਾਂਦਾ, ਸਿੱਖ ਘੋੜੀ 'ਤੇ ਬੈਠਾ ਹੈ। ਕਈ ਵਾਰ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਜਾਣਦਿਆਂ ਹੋਇਆਂ ਵੀ, ਹੁਣ ਤਾਂ ਕੋਈ ਲੁਕੀ ਛਿਪੀ ਗੱਲ ਨਹੀਂ, ਫਿਰ ਵੀ ਸਿੱਖ ਕਈ ਵਾਰ ਗੁਰੂ ਨੂੰ ਸੀਰ ਝੁਕਾ ਕੇ ਕਿਸੇ ਹੋਰ ਕੋਲ ਪੁੱਛਦਾ ਫਿਰਦਾ ਹੈ। ਇਹ ਨਾ ਵਾਕਫੀਅਤ ਅਗਿਆਨਤਾ ਦਾ ਕਾਰਨ ਹੈ। ਜਦੋਂ ਡੇਰੇ ਚਲੇ ਗਏ ਹਨ ਔਰ ਇਸ਼ਾਰਾ ਕੀਤਾ ਪੁਰਖਾ ਉੱਥੇ ਘੋੜੀ ਬੰਨ ਦੇ ਔਰ ਰਸਤੇ ਥਾਣੀ ਅੰਦਰ ਚਲਿਆ ਜਾ, ਤੈਨੂੰ ਗੁਰੂ ਨਾਨਕ ਮਿਲਣਗੇ। ਔਰ ਜਦੋਂ ਭਾਈ ਲਹਿਣਾ ਜੀ ਘੋੜੀ ਬੰਨ ਕੇ ਔਰ ਉਸ ਰਸਤੇ ਅੰਦਰ ਉਸ ਧਰਮਸ਼ਾਲਾ 'ਚ ਦਾਖਲ ਹੋਏ, ਉਹਨਾਂ ਦੀ ਹੈਰਾਨੀ ਦੀ ਹੱਦ ਨਾ ਰਹੀ ਵੀ ਆਪ ਮਾਲਕ ਬੈਠਾ ਹੈ ਜਿਹੜੇ ਮੇਰੀ ਵਾਕ ਫੜ ਕੇ ਮੈਨੂੰ ਇੱਥੋਂ ਤੱਕ ਲੈ ਕੇ ਆਇਆ ਹੈ। ਚਰਨਾਂ 'ਤੇ ਸੀਸ ਝੁਕਾਇਆ, ਆਖਿਆ ਮਾਲਕ ਮੈਂ ਬਹੁਤ ਵੱਡਾ ਨਿਰਾਦਰ ਕਰ ਬੈਠਾ ਹਾਂ। ਸਿੱਖ ਘੋੜੀ 'ਤੇ ਬੈਠੇ ਔਰ ਗੁਰੂ ਦਾਤਾ ਆਪ ਵਾਕ ਫੜ ਕੇ ਲੈ ਕੇ ਜਾਣ। ਕਹਿਣ ਲੱਗੇ ਭਾਈ ਲੈਣਾ ਇਵੇਂ ਹੀ ਕਾਰਜ ਹੈ, ਜਿੰਨਾ ਕੁਝ ਲੈਣਾ ਹੁੰਦਾ ਉਹ ਹਮੇਸ਼ਾ ਘੋੜੀਆਂ 'ਤੇ ਚੜ੍ਹ ਕੇ ਆਉਂਦੇ ਹੈ, ਦੇਣ ਵਾਲਾ ਵਾਗਾਂ ਫੜ ਕੇ ਤੁਰਦਾ, ਤੂੰ ਲੈਣਾ ਔਰ ਮੈਂ ਤੈਨੂੰ ਕੁਝ ਦੇਣਾ ਹੈ। ਔਰ ਉਸ ਦਿਨ ਤੋਂ ਉਹਨਾਂ ਕਿਸੇ ਬੰਨੇ ਧਿਆਨ ਨਹੀਂ ਦਿੱਤਾ ਹੈ, ਗੁਰੂ ਨਾਲ ਜੁੜ ਗਏ। ਉਹ ਕਹਿਣ ਲੱਗੇ ਜਿਵੇਂ ਮੈਂ ਤੇਰੀ ਘੋੜੀ ਦੀ ਵਾਗ ਫੜੀ ਹੈ, ਆਹ ਮੈਨੂੰ ਮਨ ਦੀਆਂ ਜਿਹੜੀਆਂ ਵਾਗਾਂ ਤੇਰੇ ਜੋ ਸੰਕਲਪ ਵਿਕਲਪ ਹੈ ਮੈਨੂੰ ਸੌਂਪ ਦੇ, ਮੈਂ ਤੈਨੂੰ ਘੋੜੀ 'ਤੇ ਚੜ੍ਹਨਾ ਸਿਖਾ ਦੇਵਾਂਗਾ ਗਿਆਨ ਦੀ 'ਤੇ। ਔਰ ਉਹਨਾਂ ਨੇ ਪਿੱਛੇ ਕਦੀ ਪਰਿਵਾਰ ਦਾ ਧਿਆਨ ਨਹੀਂ ਦਿੱਤਾ, ਕਿਸੇ ਦਾ ਕੋਈ ਖਿਆਲ ਨਹੀਂ ਆਇਆ ਮੇਰਾ ਪਰਿਵਾਰ ਕਿੱਥੇ ਹੈ। ਔਰ ਗੁਰੂ ਦਾਤਾ ਦੀ ਮਹਾਨ ਸੇਵਾ ਨਿਭਾਉਂਦਿਆਂ ਹੋਇਆਂ ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੇ ਜੀਵਨ ਕਾਲ ਦੌਰਾਨ ਹੀ, ਔਰ ਭਾਵੇਂ ਪੁੱਤਰ ਬਹੁਤ ਬਾਬਾ ਸ੍ਰੀ ਚੰਦ ਜੀ ਸਿਆਣੇ ਹਨ, ਬਾਬਾ ਲਖਮੀ ਦਾਸ, ਬਾਬਾ ਬੁੱਢਾ ਜੈਸੀਆਂ ਮਹਾਨ ਹਸਤੀਆਂ ਉੱਥੇ ਬੈਠੀਆਂ ਹਨ, ਪਰ ਜੇ ਗੁਰੂ ਵਾਸਤੇ ਚੁਣਿਆ ਤਾਂ ਗੁਰੂ ਅੰਗਦ ਦੇਵ ਮਹਾਰਾਜ ਨੂੰ ਗੁਰਤਾ ਦੇ ਤਖ਼ਤ 'ਤੇ ਬਿਠਾਇਆ ਹੈ। ਇੱਕ ਪਰਖ ਇੱਕ ਦੋ ਆਪਾਂ ਵਿਚਾਰਾਂ ਕਰਾਂਗੇ। ਔਰ ਜਦੋਂ ਮਾਲਕ ਦੀ ਉਹ ਗੋਦ 'ਚ ਗਏ 28 ਸਾਲ ਦੀ ਅਵਸਥਾ ਹੈ, 63 ਸਾਲ ਦੀ ਅਵਸਥਾ ਮੇਰੇ ਗੁਰੂ ਨਾਨਕ ਪਾਤਸ਼ਾਹ ਦੀ ਹੈ, ਅੱਧੀ ਕੁ ਰਾਤ ਦਾ ਸਮਾਂ ਹੈ, ਇੱਕ ਸੰਕਾ ਮਨਾਂ 'ਚ ਆ ਗਿਆ, ਆਮ ਸਿੱਖਾਂ ਦੇ ਕਈ ਵਾਰ ਆ ਜਾਂਦਾ ਕਿ ਕੱਲ੍ਹ ਆਇਆ ਹੈ ਅੱਗੇ ਚਲਿਆ ਗਿਆ ਹੈ, ਇਹਦਾ ਮਾਣ ਜ਼ਿਆਦਾ ਹੈ, ਇਹਦਾ ਪ੍ਰਤਿਸ਼ਠਾ ਜ਼ਿਆਦਾ ਹੈ। ਔਰ ਮਾਲਕ ਨੇ ਉਹ ਮਨਾਂ 'ਚੋਂ ਕੱਢਣਾ ਚਾਹਿਆ, ਅੱਧੀ ਕੁ ਰਾਤ ਦੇ ਨਾਲ ਪੁੱਛਿਆ ਆਵਾਜ਼ ਮਾਰ ਕੇ ਬਾਬਾ ਬੁੱਢਾ ਸਾਹਿਬ ਬਾਬਾ ਸ੍ਰੀ ਚੰਦ ਨੂੰ ਵੀ, ਵੇਖੋ ਬਾਹਰ, ਸੋ ਦਿਨ ਚੰਨ ਨੂੰ ਆਇਆ, ਕੱਪੜੇ ਧੋ ਕੇ ਲਿਆਓ। ਬਾਹਰ ਵੇਖਿਆ ਸਾਰਿਆਂ ਨੇ, ਬਾਬਾ ਸ੍ਰੀ ਚੰਦ ਤਾਂ ਵੈਸੇ ਆਖਦੇ ਸੀ ਕਿ ਤੁਹਾਡੀ ਅਵਸਥਾ ਕਾਫੀ ਹੋ ਚੁੱਕੀ ਹੈ, ਅੱਜ ਅੱਧੀ ਰਾਤ ਤਾਂ ਸੌਂ ਜਾਓ। ਮਹਾਂਪੁਰਸ਼ਾਂ ਨੂੰ ਪੁੱਛਿਆ, ਕਹਿਣ ਲੱਗੇ ਹਾਂ ਮਾਲਕ, ਅਜੇ ਅੱਧੀ ਰਾਤ ਹੈ, ਅਜੇ ਸਮਾਂ ਪੈਰ ਰਾਤ ਦਾ ਨਹੀਂ। ਔਰ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਦੀ ਵਾਰੀ ਆਈ, ਬਾਹਰ ਦੇਖਿਆ, ਕਹਿੰਦੇ ਹੈ ਤਾਂ ਅੱਧੀ ਕੁ ਰਾਤ ਹੀ ਹੈ, ਪਰ ਮੇਰੇ ਮਾਲਕ ਕਿਉਂ ਪੁੱਛ ਰਹੇ ਇਸ ਵੇਲੇ? ਇਹ ਹੈ ਸਿੱਖ ਦੀ ਨਿਸ਼ਾਨੀ, ਉਹ ਗੁਰੂ 'ਤੇ ਤਰਕ ਨਹੀਂ ਕਰਦਾ ਹੈ। ਗੁਰੂ ਜੇ ਦਿਨ ਨੂੰ ਰਾਤ ਕਹਿ ਜੇ ਤਾਂ ਰਾਤ ਬਣ ਜਾਂਦੀ ਹੈ, ਜੇ ਗੁਰੂ ਆਖੇ ਰਾਤ ਦਿਨ ਹੈ ਤਾਂ ਰਾਤ ਦਿਨ ਹੋ ਸਕਦਾ ਹੈ। ਔਰ ਕਹਿਣ ਲੱਗੇ ਗੁਰੂ ਦੀ ਕੋ ਰਮਜਾ, ਕਹਿਣ ਲੱਗੇ ਮੇਰੇ ਮਾਲਕ, ਇਹ ਸਮੇਂ ਬਾਰੇ ਵੀ ਤੁਸੀਂ ਜਾਣਦੇ ਹੋ, ਔਰ ਜਿੰਨੀ ਰਾਤ ਬੀਤੀ ਹੈ ਤੁਸੀਂ ਬਿਤਾਈ ਹੈ, ਜਿਹੜੀ ਰਹਿੰਦੀ ਹੈ ਤੁਹਾਡੇ ਮਾਲਕ ਮੁਤਾਬਕ ਰਹਿ ਗਈ ਹੈ, ਮੈਂ ਇਸ ਬਾਰੇ ਨਹੀਂ ਕੋਈ ਜਾਣਦਾ, ਹੁਕਮ ਕਰੋ ਜੋ ਹੈ, ਕੱਪੜੇ ਲਏ ਔਰ ਧੋ ਕੇ ਲੈ ਆਏ। ਔਰ ਬਾਬਾ ਬੁੱਢਾ ਸਾਹਿਬ ਭੱਜ ਕੇ ਚਰਨੀ ਪੈ ਗਏ, ਕਹਿਣ ਲੱਗੇ ਭਾਈ ਲਹਿਣਾ, ਹਾਂ ਰਮਜ ਅਸੀਂ ਸਾਰੇ ਨਹੀਂ ਜਾਣ ਸਕੇ ਜੋ ਗੁਰੂ ਆਖ ਰਿਹਾ ਸੀ, ਉਹ ਕਿਉਂ ਆਖਦਾ ਹੈ? ਔਰ ਇਹ ਪਰਖਾਂ ਤੋਂ ਬਾਅਦ ਉਹਨਾਂ ਨੂੰ ਪਾਵਨ ਤਖ਼ਤ 'ਤੇ ਬਿਠਾਇਆ, 5 ਪੈਸੇ ਨਾਰੀਅਲ ਰੱਖ ਕੇ ਪਰਿਕਰਮਾ ਕੀਤੀ, ਸੀਸ ਝੁਕਾ ਦਿੱਤਾ, ਔਰ ਉਹਨਾਂ ਨੂੰ ਆਪਣੇ ਤਖ਼ਤ 'ਤੇ ਬਿਠਾ ਕੇ ਸਿੱਖਾਂ ਨੂੰ ਪੈਰਾਂ 'ਤੇ ਪਵਾਇਆ ਵੀ ਅੱਜ ਤੋਂ ਇਹ ਗੁਰੂ ਹਨ। ਔਰ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਮਹਾਨ ਬਖਸ਼ਿਸ਼ਾਂ ਕਰਦਿਆਂ ਹੋਇਆ ਔਰ ਗੁਰਮੁਖੀ ਅੱਖਰਾਂ ਦਾ ਪ੍ਰਚਾਰ ਕੀਤਾ। ਉਹਨਾਂ ਦੀ ਅੰਮ੍ਰਿਤ ਬਾਣੀ ਅੰਦਰ ਗੁਰੂ ਗ੍ਰੰਥ ਸਾਹਿਬ ਅੰਗਦ 63 ਸਲੋਕ ਕੇਵਲ ਹਨ, ਔਰ ਬਾਣੀ ਦੇ ਸਲੋਕ ਉਹਨਾਂ ਨੇ ਬੜੇ ਪਿਆਰ ਨਾਲ, ਜਿਸ ਪਿਆਰੇ ਸੋ ਨੇਹੋ ਤੇ ਸਾਗੇ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਕੇ ਪਾਸੇ ਜੀਵਣਾ। ਔਰ ਭਾਵੇਂ ਉਹ ਗੁਰੂ ਨਾਨਕ ਬਿਨਾਂ ਘੜੀ ਨਹੀਂ ਸੀ ਰਹਿ ਸਕਦੇ, ਹੋਰ ਰਹਿ ਨਾ ਸਕਾਂ ਤੂੰ ਦੇਖੇ ਬਿਨ ਪੀਤਮਾ ਮੈਂ ਨੀਰ ਵਹੇ ਵਹਿ ਚੱਲੇ ਜੀਓ। ਔਰ ਤਪਿਆਣਾ ਸਾਹਿਬ ਦੇ ਪਾਵਨ ਸਥਾਨ 'ਤੇ ਫੇਰ ਵਸਾਇਆ, ਫੇਰ ਉਹ ਆਣ ਸਰਗੁਰ ਖਾ ਡੂਰ, ਔਰ ਗੁਰੂ ਮਹਾਰਾਜ ਨੇ ਇਸ ਪੱਖ ਤੋਂ ਆਖਿਆ ਪੁਰਖਾ ਖਡੂਰ ਸਾਹਿਬ ਜਾ ਕੇ ਰਹੋ ਨਗਰੀ ਉੱਤੇ ਵਿੱਚ ਵਾਸਾ ਕਰ, ਕਿਉਂਕਿ ਇੱਥੇ ਕਿਸੇ ਪ੍ਰਕਾਰ ਦੀ ਈਰਖਾ ਹੋ ਸਕਦੀ ਹੈ, ਪੱਖਪਾਤ ਹੋ ਸਕਦਾ ਹੈ। ਔਰ ਉੱਥੇ ਇੱਕ ਕਮਰੇ 'ਚ ਅੰਦਰ ਬੈਠ ਗਏ ਔਰ ਮਾਤਾ ਵਿਰਾਈ ਨੂੰ ਆਖਦੇ ਇੱਥੇ ਪ੍ਰਸ਼ਾਦਾ ਦੇ ਜਾ ਕਰੋ, ਮੈਂ ਛਕ ਲਿਆ ਕਰਾਂਗਾ, ਮੈਂ ਗੁਰੂ ਬਿਨਾਂ ਨਹੀਂ ਰਹਿ ਸਕਦਾ ਹਾਂ। ਉਹਦਾ ਨਾਂ ਤਪਿਆਣਾ ਸਾਹਿਬ ਹੈ। ਔਰ ਕੁਝ ਸਮਾਂ ਸਿੱਖ ਵਿਆਕਲ ਹੋਏ ਔਰ ਉਹਨਾਂ ਨੇ ਬਾਬਾ ਬੁੱਢਾ ਸਾਹਿਬ ਨੂੰ ਲੈ ਕੇ ਨਾਲ ਆਏ। ਮਾਲਕ ਆਪ ਅੰਦਰ ਬਹਿ ਕੇ ਉਹ ਗੁਰੂ ਦਾਤਾ ਤਖ਼ਤ 'ਤੇ ਬੈਠਦਾ ਹੈ। ਐ ਮਾਲਕ, ਜੇ ਸੂਰਜ ਛਿਪ ਜਾਏ ਕਮਲ ਮੁਰਝਾ ਜਾਣਗੇ ਸਾਰੇ ਹੀ, ਅੱਜ ਪਖੰਡੀਆਂ ਦਾ ਬੋਲਬਾਲਾ ਹੈ, ਤੁਸੀਂ ਅੰਦਰ ਬਹਿ ਕੇ ਸਿੱਖ ਕਿੱਧਰ ਜਾਣਗੇ? ਔਰ ਮਹਾਂਪੁਰਸ਼ਾਂ ਦਾ ਸੰਗਤ ਦਾ ਬਚਨ ਮੰਨਦਿਆਂ ਤਖ਼ਤ 'ਤੇ ਬੈਠੇ ਦਾਤਾ ਜੀ, ਔਰ ਸਿੱਖੀ ਦਾ ਉਪਦੇਸ਼ ਦਿੱਤਾ ਹੈ। ਉਹਨਾਂ ਦੀ ਦ੍ਰਿਸ਼ਟੀ 'ਚ ਅੰਮ੍ਰਿਤ ਹੈ, ਐਵੇਂ ਦਿੱਤ ਸੁਭ ਕਰੈ ਹਰੈ ਅਗ ਪਾਪ ਮਰਨ, ਭੱਟਾ ਨੇ ਆਪਣੀ ਬਾਣੀ 'ਚ ਬਖਸ਼ਿਸ਼ ਕੀਤਾ ਹੈ। ਕਾਮ ਕ੍ਰੋਧ ਲੋ ਮੋਹ ਵਸ ਕਰੈ ਸਭੈ ਬਲ, ਉਹ ਕਹਿੰਦੇ ਜਿਹਦੇ ਵੱਲ ਅੰਮ੍ਰਿਤ ਦ੍ਰਿਸ਼ਟੀ ਕਰ ਦਿੰਦੇ ਉਹਦੇ ਸਾਰੇ ਪਾਪ ਲਾਹ ਦਿੰਦੇ ਆ ਗੁਰੂ ਅੰਗਦ ਦੇਵ ਮਹਾਰਾਜ, ਉਹਦੇ ਵਿਕਾਰ ਚਲੇ ਜਾਂਦੇ ਹਨ। ਉਹਨਾਂ ਦੇ ਜੀਵਨ ਦਾ ਇੱਕ ਕੌਤਕ ਹੈ, ਜਦੋਂ ਮਾਲਕ ਪਹਿਰ ਰਾਤ ਉਸ ਬਾਲਕ ਦੀ ਜਾਤ 'ਚ ਬੈਠਦੇ ਹਨ, ਔਰ ਜਦੋਂ ਸੂਰਜ ਥੋੜ੍ਹਾ ਕੁ ਨਿਕਲਦਾ ਹੈ, ਟਿੱਕੀ ਨਿਕਲਦੀ ਹੈ, ਔਰ ਉਸ ਵੇਲੇ ਸੰਗਤਾਂ ਜਿਹੜੇ ਰੋਗੀ ਸਨ, ਜਿਹੜੇ ਕਿਸੇ ਰੋਗ ਕਾਰਨ ਅੰਦਰੂਨੀ ਬਾਹਰੀ ਰੋਗਾਂ ਨਾਲ ਤੜਫਦੇ ਸਾਹਮਣੇ ਬਹਿ ਜਾਂਦੇ ਸੀ, ਜਦੋਂ ਦਾਦਾ ਅੱਖ ਖੋਲ੍ਹਦਾ ਤਾਂ ਸਾਰੇ ਬਿਲਕੁਲ ਨਿਰੋਗ ਹੋ ਕੇ ਪੀੜ ਰਹਿਤ ਹੋ ਕੇ ਚਲੇ ਜਾਂਦੇ ਸਨ। ਇਹ ਦਾਤੇ ਦੀ ਦ੍ਰਿਸ਼ਟੀ 'ਚ ਅੰਮ੍ਰਿਤ ਹੈ। ਔਰ ਉਹਨਾਂ ਦੇ ਉਹ ਰੋਗ ਮਿਟ ਜਾਂਦੇ ਸਨ। ਔਰ ਜਦੋਂ ਕਦੇ ਸਮਾਂ ਆਇਆ, ਕਿਸੇ ਮਨੁੱਖ ਨੇ ਤਪੇ ਨੇ ਈਰਖਾ ਕੀਤੀ, ਆ ਕੇ ਖੈਰੇ ਜੱਟਾਂ ਨੂੰ ਚੁੱਕਿਆ ਵੀ ਵੇਖੋ ਮੀਂਹ ਪਵਾਰਨ ਦਾ, ਲੋਕ ਕਈ ਵਾਰ ਵਹਿਮ 'ਚ ਆ ਜਾਂਦੇ ਆ ਕਿ ਫਲਾਣੇ ਬਾਬੇ ਨੇ ਇੱਥੇ ਸਾਡੇ ਗੜੇ ਬੰਨ੍ਹ ਦਿੱਤੇ ਹਨ, ਸਮੇਂ ਨਾਲ ਮੀਂਹ ਪੈਂਦਾ ਫਲਾਣਾ ਹੁੰਦਾ ਹੈ। ਔਰ ਉਸ ਵੇ ਕੁਝ ਸਮਾਂ ਮੀਂਹ ਨਾ ਪਿਆ, ਉਸ ਤਪੇ ਕੋ ਗਏ ਮੀਂਹ ਪਵਾਓ, ਕਹਿਣ ਲੱਗੇ ਮੀਂਹ ਉਦੋਂ ਪਏਗਾ ਜਦੋਂ ਗੁਰੂ ਅੰਗਦ ਦੇਵ ਨੂੰ ਇੱਥੋਂ ਕੱਢ ਦੇਵੋਗੇ ਨਗਰੀ ਵਿੱਚੋਂ। ਵੇਖੋ ਐਸੀ ਈਰਖਾ ਵਾਲੇ ਵੀ ਬੈਠੇ ਹੈ, ਈਰਖਾ ਕਰਕੇ ਕੁਝ ਮਿਲਦਾ ਨਹੀਂ। ਔਰ ਉਹ ਜੱਟ ਮਾਲਕ ਦੇ ਪਾਸ ਆਏ, ਗੁਰੂ ਅੰਗਦ ਦੇਵ, ਮੀਂਹ ਨਹੀਂ ਪੈਂਦਾ, ਆਪ ਇਸ ਨਗਰੀ 'ਚੋਂ ਚਲੇ ਜਾਓ। ਗਰੀਬ ਨਿਵਾਜ ਕਹਿਣ ਲੱਗੇ ਮੀਂਹ ਤਾਂ ਮਾਲਕ ਦੀ ਕਿਰਪਾ ਨਾਲ ਪਏਗਾ, ਪਰ ਜੇ ਮੇਰੇ ਜਾਣ ਨਾਲ ਮੀਂਹ ਪੈਂਦਾ ਮੈਂ ਨਗਰੀ ਛੱਡ ਜਾਵਾਂਗਾ। ਔਰ ਜਾਣਦੇ ਉਹਦੀ ਈਰਖਾ ਦਾ ਜਵਾਬ ਈਰਖਾ 'ਚ ਨਹੀਂ ਦਿੱਤਾ ਹੈ। ਔਰ ਆਪ ਮਹਾਰਾਜ ਜੀ ਸਾਪੜੀ ਸਾਹਿਬ ਦੇ ਥਾਂ 'ਤੇ ਜਾ ਕੇ ਬੈਠ ਗਏ। ਔਰ ਇੱਧਰ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਡੇਰੇ 'ਚ ਆਏ, ਜੋ ਮਹਾਨ ਸੇਵਾ ਨਿਭਾ ਰਹੇ ਆ ਗੁਰੂ ਅੰਗਦ ਦੇਵ ਜੀ ਦੀ, ਜਿਹਨਾਂ 12 ਸਾਲ ਗਾਗਰ ਢੋਈ ਔਰ ਉਸ ਮਾਲਕ ਦੇ ਸਿਮਤ ਜੁੜੇ ਰਹੇ, ਜਦੋਂ ਸਿੱਖ ਸਨ, ਸਿੱਖ ਕਦੀ ਗੁਰੂ ਦੀ ਨਿੰਦਿਆ ਨਹੀਂ ਦੇਖ ਸਕਦਾ ਹੈ। ਕਦੀ ਉਹ ਸਮਾਂ ਹੈ ਜਦੋਂ ਗੁਰੂ ਅਮਰਦਾਸ ਜੀ ਉਦੋਂ ਆਏ ਚਰਨਾਂ 'ਚ, ਉਹਨਾਂ ਪੁੱਛਿਆ ਗੁਰੂ ਮਾਲਕ ਕਿੱਥੇ, ਕਹਿਣ ਲੱਗੇ ਤਪੇ ਨੇ ਈਰਖਾ ਕਰਕੇ ਭੇਜ ਦਿੱਤਾ ਹੈ। ਉਹਨਾਂ ਜੱਟਾਂ ਨੂੰ ਬੁਲਾਇਆ, ਕਹਿਣ ਲੱਗੇ ਜਾਓ ਤਪੇ ਨੂੰ ਆਖੋ ਮੀਂਹ ਪਾਓ, ਨਹੀਂ ਤਾਂ ਅਸੀਂ ਮੀਂਹ ਪਵਾਵਾਂਗੇ। ਔਰ ਜਦੋਂ ਉਹਨਾਂ ਤਪੇ ਕੋ ਗਏ, ਉਹ ਕਹਿਣ ਲੱਗੇ ਮੀਂਹ ਨਹੀਂ ਪਾਓ, ਕਹਿੰਦੇ ਮੇਰੀ ਕਿਤੇ ਕਸ਼ 'ਚ ਮੀਂਹ ਪਿਆ ਪੈ ਜਾਏਗਾ। ਫਿਰ ਮਾਲਕ ਆਏ, ਤੁਸੀਂ ਪਵਾਓ, ਕਹਿਣ ਲੱਗੇ ਇਹਨੂੰ ਖਿੱਚ ਕੇ ਪੈਲੀਆਂ 'ਚ ਲੈ ਜਾਓ, ਆਪੇ ਮੀਂਹ ਪੈਣਾ ਸ਼ੁਰੂ ਹੋ ਜਾਏਗਾ। ਔਰ ਸਿੱਖ ਨੇ ਆਪਣੀ ਉੱਥੇ ਗੁਰੂ ਦੀ ਨਿੰਦਿਆ ਨਹੀਂ ਸਹਾਰੀ ਸ਼ਕਤੀ ਦਿਖਾਈ। ਔਰ ਜਦੋਂ ਤਪੇ ਨੂੰ ਉਹ ਖਿੱਚਣ ਲੱਗੇ ਔਰ ਨਾ ਨੁੱਕਰ ਕਰਨ ਲੱਗਾ, ਕਹਿਣ ਲੱਗੇ ਸਾਨੂੰ ਤਾਂ ਮੀਂਹ ਪਾਈਦਾ ਹੈ। ਜਦੋਂ ਖੁਦ ਗਰਜ 'ਚ ਗੁਰੂਆਂ ਦੇ ਚੇਲੇ ਇਸ ਤਰ੍ਹਾਂ, ਫਿਰ ਚੇਲੇ ਹੀ ਉਹਨੂੰ ਧੁੰਦੇ ਹਨ, ਐਸੇ ਲੋਕਾਂ ਮਗਰ ਲੱਗੇ ਲੋਕ, ਚੇਲੇ ਹੀ ਉਹਨੂੰ ਕਟਾਪਾ ਚਾੜਦੇ ਹਨ ਔਰ ਕਹਿੰਦੇ ਕਿ ਬਲਦਾਂ ਮਗਰ ਪਾਪਾ ਧੋਇਆ, ਜੋੜ ਜਾ ਢਿੱਲੇ ਹੋ ਗਏ ਸਾਰੇ। ਜਦੋਂ ਮਾਲਕ ਨੂੰ ਮਿਲੇ ਜਾ ਕੇ, ਮਾਲਕ ਨੇ ਪਿੱਠ ਕਰ ਲਈ, ਪੁਰਖਾ ਇਸ ਤਰ੍ਹਾਂ, ਅਸੀਂ ਈਰਖਾ ਦਾ ਜਵਾਬ ਇਸ ਤਰ੍ਹਾਂ ਨਹੀਂ ਸੀ ਦੇਣਾ, ਉਸ ਇਨਸਾਨ ਨੇ ਇਸ ਤਰ੍ਹਾਂ ਕੀਤਾ ਹੈ। ਔਰ ਆਖਰ ਮਾਲਕ ਚਰਨਾਂ 'ਚ ਢਹਿ ਪਏ, ਮਾਲਕ ਮੈਂ ਸਿੱਖ ਹਾਂ, ਤੁਹਾਡੀ ਨਿੰਦਿਆ ਨਹੀਂ ਸਹਾਰ ਸਕਿਆ। ਵੇਖੋ ਸਮਾਂ ਆਇਆ, ਕਦੀ ਆਪਣਾ ਸਮਾਂ ਆਇਆ, ਤਖ਼ਤ 'ਤੇ ਬੈਠੇ ਦਾਤੂ ਨੇ ਲੱਤ ਮਾਰ ਕੇ ਸੱਦੇ ਸੁੱਟ ਦਿੱਤਾ ਹੈ ਔਰ ਉਹਦੀ ਈਰਖਾ ਦਾ ਜਵਾਬ ਨਹੀਂ ਦਿੱਤਾ। ਆਖਿਆ ਪੁਰਖਾ, ਤੂੰ ਗੁਰੂ ਦਾ ਸਾਹਿਬਜ਼ਾਦਾ ਹੈ, ਤੇਰੇ ਪੈਰਾਂ ਨੂੰ ਸੱਟ ਨਾ ਲੱਗ ਗਈ ਹੋਵੇ, ਪੈਰ ਘੁੱਟ ਰਹੇ ਗੁਰੂ ਅਮਰਦਾਸ ਜੀ। ਔਰ ਇਸ ਤਰ੍ਹਾਂ ਦਾਤੇ ਨੇ ਉਸੇ ਦਰ 'ਤੇ ਬੈਠੇ ਗੁਰੂ ਅੰਗਦ ਦੇਵ ਜੀ, ਹਮਾਨੀ ਵਰਗਾ ਉੱਥੇ ਚੱਲ ਕੇ ਆਉਂਦਾ ਤਖ਼ਤ ਖੋਹ ਲਿਆ ਸ਼ੇਰਸ਼ਾਹ ਸੂਰੀ ਨੇ ਔਰ ਆ ਕੇ ਇਸ ਆਸ ਨਾਲ ਆਇਆ ਕਿ ਇਸ ਦਰ ਤੋਂ ਗੁਰੂ ਨਾਨਕ ਨੇ ਬਾਬਰ ਨੂੰ ਪੁਸ਼ਤਾਂ ਤੱਕ ਵਰ ਦਿੱਤਾ ਰਾਜ ਦਾ ਔਰ ਮੇਰੀ ਇੱਕ ਪੁਸ਼ਤ ਨਹੀਂ ਚੱਲੀ ਰਾਜ ਖੋਹ ਲਿਆ ਗਿਆ ਹੈ ਔਰ ਮੱਲ ਅਖਾੜੇ ਵਿੱਚ ਬੈਠੇ ਮਾਲਕ ਬੱਚਿਆਂ ਦੀ ਕੁਸ਼ਤੀ ਕਰਾ ਰਹੇ ਹਨ ਕੁਝ ਲੇਖ ਇਤਿਹਾਸਕਾਰ ਕਹਿੰਦੇ ਕਿ ਬੱਚਿਆਂ ਨੂੰ ਵਿੱਦਿਆ ਪੜ੍ਹਾ ਰਹੇ ਹਨ ਔਰ ਮਾਲਕ ਆਪਣੇ ਧਿਆਨ ਚ ਮਗਰੂਰ ਰਹੇ ਆਨੰਦ ਵਿੱਚ ਰਹੇ ਔਰ ਭਾਵੇਂ ਉਹ ਹਾਰ ਵੀ ਗਿਆ ਪਰ ਰਾਜਾ ਅੰਦਰ ਹਉਮੈ ਹੰਕਾਰ ਹੈ ਔਰ ਉਹਨੇ ਆਪਣੀ ਤਲਵਾਰ ਤੇ ਮੁੱਠੇ ਤੇ ਹੱਥ ਪਾ ਲਿਆ ਵੇਖੋ ਇੱਕ ਮੈਂ ਰਾਜੇ ਤੋਂ ਆ ਰਿਹਾ ਇੱਕ ਫਕੀਰ ਵੀ ਇਸ ਤਰ੍ਹਾਂ ਮੈਨੂੰ ਨਹੀਂ ਬੁਲਾ ਰਿਹਾ ਹੈ ਜਦੋਂ ਤਲਵਾਰ ਖਿੱਚਣ ਲੱਗਾ ਮਾਲਕ ਦੀ ਦ੍ਰਿਸ਼ਟੀ ਕਈ ਆਖਿਆ ਹਮਾਨਿਓ ਇਹ ਤਲਵਾਰ ਇੱਥੇ ਫਕੀਰਾਂ ਤੇ ਚਲਾਉਣ ਦਾ ਸਮਾਂ ਨਹੀਂ ਹੈ ਇੱਥੇ ਤੇਰਾ ਕੋਈ ਦੁਸ਼ਮਣ ਨਹੀਂ ਔਰ ਜਿੱਥੇ ਤਲਵਾਰ ਚਲਾਉਣੀ ਸੀ ਤੂੰ ਹਾਰ ਖਾ ਕੇ ਭੱਜ ਆਇਆ ਹੈ ਔਰ ਉਹਨੂੰ ਹੋਸ਼ ਆਈ ਉਹ ਹੱਥ ਨਾਲ ਜੁੜ ਗਿਆ ਚਰਨਾਂ ਤੇ ਢਹਿ ਪਿਆ ਮਾਲਕ ਰਾਜ ਬਖਸ਼ੋ ਕਹਿਣ ਲੱਗੇ ਰਾਜ ਮਿਲੇਗਾ ਜੇ ਤੂੰ ਨਿਮਰਤਾ ਨਾ ਆਉਂਦਾ ਹੁਣੇ ਰਾਜ ਮਿਲ ਜਾਣਾ ਸੀ ਹੁਣ ਤੈਨੂੰ ਯੁੱਧ ਜੰਗ ਯੁੱਧ ਕਰਨਾ ਪਏਗਾ ਸਮਾਂ ਆਏਗਾ ਰਾਜ ਆ ਜਾਏਗਾ ਔਰ ਗੁਰੂ ਦਾਤਾ ਕਦੀ ਮਲੂਕੇ ਵਰਗੇ ਸ਼ਰਾਬੀ ਕਬਾਬੀ ਬੰਦੇ ਗੁਰੂ ਚਰਨਾਂ ਚ ਆਉਂਦੇ ਹਨ ਔਰ ਲਾਗੇ ਦੀ ਅਟਾਰੀ ਹੈ ਮੱਲ ਅਖਾੜੇ ਦੇ ਲਾਗੇ ਉਹ ਕਹਿੰਦਾ ਮਾਲਕ ਮੈਨੂੰ ਮਿਰਗੀ ਦਾ ਰੋਗ ਨਹੀਂ ਹਟਦਾ ਹੈ ਔਰ ਗਰੀਬ ਨਵਾਜ਼ ਕਹਿਣ ਲੱਗੇ ਮਲੂਕਿਆ ਸ਼ਰਾਬ ਨਾ ਪੀਆ ਕਰ ਮਿਰਗੀ ਨਹੀਂ ਦੁਬਾਰਾ ਪਏਗੀ ਔਰ ਕਈ ਸਾਲ ਲੰਘ ਗਏ ਇੱਕ ਦਿਨ ਉਹ ਮਾੜੀ ਆਦਤ ਕੋਈ ਸਾਥੀਆਂ ਨਾਲ ਰਲ ਕੇ ਫਿਰ ਸ਼ਰਾਬ ਪੀ ਲਈ ਸ਼ਾਮ ਦਾ ਸਮਾਂ ਔਰ ਅਟਾਰੀ ਤੇ ਚੜ ਕੇ ਕਹਿੰਦਾ ਤਾਪਾ ਜੀ ਅੱਜ ਮੈਂ ਸ਼ਰਾਬ ਫਿਰ ਪੀ ਲਈ ਹੈ ਮਾਲਕ ਕਹਿਣਗੇ ਮਿਰਗੀ ਵੀ ਬੱਜੀ ਪਈ ਸੀ ਆ ਗਈ ਹੁਣ ਤੇਰੇ ਵੱਲ ਔਰ ਧੌਣ ਭਰਨੇ ਥੱਲੇ ਡਿੱਗਾ ਔਰ ਚੜ੍ਹਾਈ ਕਰ ਗਏ ਔਰ ਗਰੀਬ ਨਵਾਜ਼ ਜੀ ਨੇ ਐਸੀਆਂ ਮਹਾਨ ਬਖਸ਼ਿਸ਼ਾਂ ਕਰਦੇ ਹਾਂ ਸਾਨੂੰ ਬਾਣੀ ਨਾਲ ਜੋੜਦੇ ਹਾਂ ਔਰ ਆਪਣੀ ਥਾਂ ਤੇ ਮਹਾਨ ਸੇਵਾ ਨਿਭਾਉਣ ਵਾਲੇ ਗੁਰੂ ਅਮਰਦਾਸ ਨੂੰ ਪਾਵਨ ਤਖ਼ਤ ਤੇ ਬਿਠਾ ਦਿੱਤਾ ਐਸੇ ਦੀਨ ਦਿਆਲ ਦਾ ਪ੍ਰਕਾਸ਼ ਗੁਰਪੁਰਬ ਆਪ ਭਾਵਨਾ ਨਾਲ ਮਨਾ ਰਹੇ ਹੋ ਔਰ ਇਸ ਨਗਰੀ ਅੰਦਰ ਹੀ ਮਾਲਕ ਗੁਰੂ ਤੇਗ ਬਹਾਦਰ ਜੀ ਨੇ ਅਵਤਾਰ ਲਿਆ ਹੈ ਉਸ ਅਵਤਾਰ ਗੁਰਪੁਰਬ ਦੀ ਖੁਸ਼ੀ ਚ ਜਲੌ ਸਜਾਏ ਜਾਣੇ ਹਰਿਮੰਦਰ ਸਾਹਿਬ ਵਿਖੇ 9 ਵਜੇ ਤੋਂ 12 ਵਜੇ ਤੱਕ ਔਰ ਗੁਰੂ ਦਾਤਾ ਨੇ ਇਸ ਪਾਵਨ ਨਗਰੀ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਗ੍ਰਹਿ ਵਿਖੇ ਔਰ ਮਾਤਾ ਨਾਨਕ ਜੀ ਦੇ ਘਰ ਵਿਖੇ ਮਾਲਕ ਨੇ 1621 ਈਸਵੀ ਨੂੰ ਅਵਤਾਰ ਧਾਰਿਆ ਹੈ ਔਰ ਕਹਿਣ ਲੱਗੇ ਜਦੋਂ ਅਵਤਾਰ ਲਿਆ ਔਰ ਮਾਲਕ ਅੱਧ ਖੁਸ਼ੀ ਚ ਆ ਗਏ ਹਨ ਬਹੁਤ ਖੁਸ਼ ਹੋਏ ਔਰ ਖੁਸ਼ੀਆਂ ਵੰਡੀਆਂ ਗਈਆਂ ਲੋੜਵੰਦਾਂ ਨੂੰ ਦਾਨ ਕੀਤੇ ਗਏ ਔਰ ਇਸ ਤਰ੍ਹਾਂ ਬੜੇ ਚਾਵਾਂ ਪਿਆਰਾਂ ਨਾਲ ਉਸ ਬਾਰਕ ਨੂੰ ਪਾਲਿਆ ਗਿਆ ਹੈ ਗੁਰੂ ਜੀ ਦੇ 5 ਸਾਹਿਬਜ਼ਾਦੇ ਸਨ ਬਾਕੀ 4 ਹੋਰ ਸਨ ਔਰ ਥੋੜ੍ਹੀ ਜਿਹੀ ਅਵਸਥਾ ਰਿੜਨਾ ਤੁਰਨਾ ਸਿੱਖਿਆ ਹੈ ਪਾਵਨ ਤਖ਼ਤ 'ਤੇ ਬੈਠਿਆਂ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਨੂੰ ਆਪਣੀ ਗੋਦ 'ਚ ਬਿਠਾ ਲੈਂਦੇ ਲਿਆ ਕੇ ਔਰ ਬਹੁਤ ਘੱਟ ਬੋਲਣਾ ਘੱਟ ਕਿਸੇ ਨਾਲ ਸੰਬੰਧ ਹੈ ਔਰ ਸੰਗਤਾਂ ਔਰ ਮਾਤਾ ਜੀ ਕਈ ਵਾਰ ਮਹਿਸੂਸ ਕਰਦੀਆਂ ਕਿ ਮਾਲਕ ਇਹਨਾਂ ਨੂੰ ਇਸ ਤਰ੍ਹਾਂ ਕਿਉਂ ਬਿਠਾ ਲੈਂਦੇ ਹਨ ਔਰ ਗਰੀਬ ਨਵਾਜ਼ ਨੇ ਇਹ ਉੱਤਰ ਦਿੱਤਾ ਕਿ ਇਹ ਕੋਈ ਆਮ ਜਿਹਾ ਬਾਲਕ ਨਗੂਨਾ ਜਿਹਾ ਨਹੀਂ ਹੈ ਇਹ ਹਿੰਦੁਸਤਾਨ ਦੀ ਪੱਤ ਆਬਰੂ ਨੂੰ ਕਾਇਮ ਰੱਖੇਗਾ ਆਪਣਾ ਸੀਸ ਵੀ ਬਲੀਦਾਨ ਦੇ ਦੇਵੇਗਾ ਔਰ ਗਰੀਬ ਨਵਾਜ਼ ਜਦੋਂ ਕਦੇ ਬਾਬਾ ਗੁਰਦਿੱਤਾ ਜੀ ਦਾ ਆਨੰਦ ਕਾਰਜ ਹੈ ਬਰਾਤ ਦੀ ਤਿਆਰੀ ਹੈ ਔਰ ਗੁਰੂ ਤੇਗ ਬਹਾਦਰ ਮਹਾਰਾਜ ਛੋਟੇ ਜਿਹੇ ਮਾਤਾ ਨੇ ਸੋਹਣੇ ਵਸਤਰ ਪਹਿਨਾ ਕੇ ਤੋਰਿਆ ਔਰ ਖੇਡਦਿਆਂ ਖੇਡਦਿਆਂ ਬਾਹਰ ਆ ਗਏ ਉਹਨਾਂ ਦਾ ਇੱਕ ਬਚਪਨ ਦਾ ਸਾਥੀ ਅੱਗੋਂ ਮਿਲਿਆ ਸਰੀਰ 'ਤੇ ਵਸਤਰ ਨਹੀਂ ਹੈਗੇ ਹਨ ਔਰ ਕਹਿੰਦਾ ਕਿ ਤੇਗ ਮਲ ਜੀ ਤੁਹਾਡੇ ਕੋਲ ਵਸਤਰ ਤਾਂ ਬਹੁਤ ਹੈ ਮੈਂ ਗਰੀਬ ਹਾਂ ਵਸਤਰ ਮੈਨੂੰ ਦੇ ਦਿਓ ਜਿਹੜੇ ਸਾਰੇ ਹਨ ਔਰ ਆਪਣੇ ਵਸਤਰ ਉਤਾਰ ਕੇ ਉਸ ਬੱਚੇ ਨੂੰ ਦਾਨ ਕਰ ਆਏ ਘਰੇ ਵਾਪਸ ਆਏ ਮਾਤਾ ਨੇ ਕੁਝ ਝਿੜਕਿਆ ਨਾਰਾਜ਼ ਹੋਏ ਇਹਨੇ ਨੂੰ 6ਵੇਂ ਪਾਤਸ਼ਾਹ ਜੀ ਵੀ ਹਾਜ਼ਰ ਹੋਏ ਔਰ ਪੁੱਛਿਆ ਕਿ ਇਹਨੂੰ ਕਿਉਂ ਝਿੜਕਿਆ ਜਾ ਰਿਹਾ ਹੈ ਕਹਿਣ ਲੱਗੇ ਹੁਣੇ ਵਸਤਰ ਪਹਿਨ ਆਏ ਹਨ ਉਹਨੂੰ ਦੇ ਆਏ ਹਨ ਉਹ ਕਹਿਣ ਲੱਗੇ ਅੱਜ ਤਾਂ ਵਸਤਰ ਹੀ ਦਾਨ ਕੀਤੇ ਸਮਾਂ ਆਏਗਾ ਸੀਸ ਵੀ ਬਲੀਦਾਨ ਕਰ ਦੇਵੇਗਾ ਇਹ ਕੋਈ ਆਮ ਬਾਲਕ ਨਹੀਂ ਹੈ ਇਹ ਜੋ ਕਰਦਾ ਸਹੀ ਕਰੇਗਾ ਔਰ ਗਰੀਬ ਨਵਾਜ਼ ਜੀ ਨੇ ਇਸ ਤਰ੍ਹਾਂ ਇਹ ਸਮਾਂ ਬੀਤਦਿਆਂ ਬੀਤਦਿਆਂ ਜਦੋਂ ਮਾਲਕ ਨੇ 4 ਜੰਗ ਵੀ ਕੀਤੇ ਹਨ ਉਹਨਾਂ ਜੰਗਾਂ ਵਿੱਚ ਕਰਤਾਰਪੁਰ ਸਾਹਿਬ ਦੇ ਜੰਗ ਵਿੱਚ ਤੇਗ ਵੀ ਚਲਾਈ ਹੈ ਔਰ ਨਾਂ ਰੱਖਿਆ ਗੁਰੂ ਤੇਗ ਬਹਾਦਰ ਸਾਹਿਬ, ਤੇਗ ਦੇ ਧਨੀ। ਔਰ ਗਰੀਬ ਨਿਵਾਜ ਜੀ ਨੇ ਜਦੋਂ 9 ਸਾਲ ਦੇ ਬਾਲਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੇ ਅਵਤਾਰ ਲਿਆ ਔਰ ਉਸ ਸਮੇਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਦੋਂ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਸੰਗਤਾਂ ਨੂੰ ਉਤਾਰਦੇ ਹਨ ਔਰ ਉੱਥੇ ਕੁਝ ਕਸ਼ਮੀਰੀ ਬ੍ਰਾਹਮਣ ਵੀ ਹਾਜ਼ਰ ਹੋਏ ਆ ਜਿਨ੍ਹਾਂ ਦਾ ਧਰਮ ਨਾਸ਼ ਹੋ ਰਿਹਾ ਹੈ ਔਰ ਜਿਸ ਕਾਰਨ ਲਈ ਮਾਲਕ ਆਏ ਸਨ ਉਹ ਕਾਰਜ ਹੁਣ ਰੰਭਿਆ ਹੈ ਔਰ ਉਹਨਾਂ ਦਾ ਔਰੰਗਜ਼ੇਬ ਵੱਲੋਂ ਜੋ ਨਿਸ਼ਾਨਾ ਮਿਥਿਆ ਗਿਆ ਮੈਂ ਪੂਰੇ ਹਿੰਦੁਸਤਾਨ ਨੂੰ ਮੁਸਲਮਾਨ ਦੇ ਰੂਪ 'ਚ ਬਦਲ ਦੇਣਾ ਹੈ, ਇੱਥੇ ਮੈਂ ਦੂਜਾ ਮਤ ਨਹੀਂ ਰਹਿਣ ਦੇਣਾ। ਔਰ ਉਸ ਉਹਦੇ ਹਿੱਸੇ ਵਿੱਚ ਕਸ਼ਮੀਰ ਦਾ ਇਲਾਕਾ ਸ਼ੇਰ ਮੁਹੰਮਦ ਖਾਨ ਦੇ ਆਇਆ, ਉਹਨੇ ਇੱਕੋ ਦਿਨ 'ਚ 1.25 ਮਣ ਜਨੇਊ ਲਾ ਕੇ ਰੱਖ ਦਿੱਤੇ ਹਨ ਔਰ ਉਹਨਾਂ ਦਾ ਕੋਈ ਆਸਰਾ ਨਹੀਂ, ਕਿਸੇ ਦੇਵੀ ਦੇਵਤੇ ਨੇ ਬਾਂਹ ਨਹੀਂ ਫੜੀ। ਕਹਿੰਦੇ ਇੱਕ ਆਵਾਜ਼ ਆਈ ਅਮਰਨਾਥ ਦੇ ਮੰਦਰ 'ਚੋਂ, ਇਹ ਹਿੰਦੂ ਤੁਹਾਡਾ ਕੋਈ ਸਾਥੀ ਨਹੀਂ ਹੈ, ਬੇਲੀ ਨਹੀਂ, ਜੇ ਤੁਸੀਂ ਬਚਣਾ ਚਾਹੁੰਦੇ ਹਾਂ ਤਾਂ ਗੁਰੂ ਤੇਗ ਬਹਾਦਰ ਦੀ ਸ਼ਰਨ ਗ੍ਰਹਿਣ ਕਰ ਲਓ, ਗੁਰੂ ਨਾਨਕ ਦੇ ਨਾਮੀ ਸਰੂਪ ਹਨ, ਉਹ ਤੁਹਾਡੇ ਧਰਮ ਦੀ ਰੱਖਿਆ ਕਰਨਗੇ। ਔਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਉਹ ਚਰਨਾਂ 'ਚ ਲੱਭਦੇ ਲੁਭਾਉਂਦੇ ਪੰਜਾਬ 'ਚ ਆਏ, ਸਾਹਮਣੇ ਬੈਠੇ 9 ਸਾਲ 'ਚ ਗੋਬਿੰਦ ਰਾਏ ਖੇਡਦੇ ਖੇਡਦੇ ਪਾਸ ਆਏ ਔਰ ਪੁੱਛਿਆ ਮਾਲਕ ਸਤਿਗੁਰੂ ਜੀ ਇਹ ਕੌਣ ਹਨ। ਕਿਰਪਾਲ ਚੰਦ ਦੀ ਅਗਵਾਈ 'ਚ ਲੋਕ ਆਏ ਸਨ, ਕਿਰਪਾ ਰਾਮ ਦੀ ਅਗਵਾਈ 'ਚ, ਔਰ ਉਸ ਵੇਲੇ ਪੁੱਛਿਆ ਲਾਲ ਜੀ ਇਹ ਦੁਖੀ ਕਮਿਸ਼ਨਰੀ ਦੇ ਬ੍ਰਾਹਮਣ ਹੈ, ਇਹਨਾਂ ਦਾ ਧਰਮ ਨਾਸ਼ ਹੋ ਰਿਹਾ, ਔਰੰਗਜ਼ੇਬ ਜ਼ਬਰਦਸਤੀ ਇਹਨਾਂ ਦਾ ਧਰਮ ਨਾਸ਼ ਕਰ ਰਿਹਾ ਹੈ, ਜਦੋਂ ਕਿ ਧਰਮ ਇੱਕ ਸੁਤੰਤਰ ਅਵਸਥਾ ਹੈ, ਇਹ ਕਿਸੇ ਨੂੰ ਅਧਿਕਾਰ ਨਹੀਂ ਕਿਸੇ ਦੇ ਧਰਮ 'ਚ ਦਖਲ ਦੇਵੇ। ਔਰ ਕਹਿਣ ਲੱਗੇ ਆ ਸਤਿਗੁਰੂ ਪਿਤਾ ਜੀ ਫਿਰ ਕੀ ਹੱਲ ਲੱਭਿਆ ਤੁਸਾਂ ਨੇ ਇਹਨਾਂ ਦੇ ਦੁਖੀਆਂ ਦਾ ਦੁੱਖ ਸੁਣਨ ਵੇਲੇ। ਔਰ ਕਹਿਣ ਲੱਗੇ ਇਹਨਾਂ ਦਾ ਦੁੱਖ ਦਾਨ ਦੂਰ ਹੋ ਸਕਦਾ, ਕੋਈ ਮਹਾਂਪੁਰਸ਼ ਕੋਈ ਮਹਾਨ ਆਤਮਾ ਆਪਣਾ ਸੀਸ ਦਾ ਬਲੀਦਾਨ ਦੇਵੇ। ਔਰ ਉਸ ਵੇ ਸੋਚਣ ਤੋਂ ਬਾਅਦ ਕਹਿਣ ਲੱਗੇ ਗੁਰੂ ਮਾਲਕ ਦਾਤਾ ਜੀ ਤੁਹਾਡੇ ਤੋਂ ਵੱਡੀ ਆਤਮਾ ਕੀ ਹੋ ਸਕਦੀ ਹੈ, ਜਾਓ ਫਿਰ ਇਹਨਾਂ ਦੁਖੀਆਂ ਲਈ ਆਪਣਾ ਸੀਸ ਕੁਰਬਾਨ ਕਰ ਦਿਓ। ਔਰ ਉਸ ਵੇ ਪਰਖਣਾ ਚ ਆਇਆ ਮਾਲਕ ਨੇ, ਸੁਣ ਮੁੰਦੇ ਹਨ ਆਖੀਏ ਗੂੜਾ ਵੈਣ ਅਪਾਰ, ਪਹਿਲਾਂ ਵਸਤ ਸਜਾਣ ਕੇ ਤਾਂ ਕੀਚੇ ਵਾਪਾਰ। ਉਸ ਵੇ ਹਾਂ ਨਹੀਂ ਕੀਤੀ ਹੈ, ਲਾਲ 9 ਸਾਲ 'ਚ ਬੜੀ ਵੱਡੀ ਗੱਲ ਕਹਿ ਰਿਹਾ ਹੈ। ਔਰ ਆਖਿਆ ਲਾਲ ਜੀ ਮੈਂ ਸੀਸ ਕੁਰਬਾਨ ਕਰ ਦੇਵਾਂਗਾ ਔਰ ਇਹਦੇ ਕੁਰਬਾਨ ਹੋਣ ਨਾਲ ਤੈਨੂੰ ਪਿਤਾ ਦੀ ਲੋੜ ਪੈ ਸਕਦੀ ਹੈ, ਪਿਤਾ ਤੋਂ ਬੱਚਾ ਭੱਜ ਕੇ ਕੁਛ ਮੰਗਦਾ ਹੈ, ਉਹਨੂੰ ਲੋੜ ਚਾਹੀਦੀ ਹੈ, ਧਨ ਚਾਹੀਦਾ, ਵਸਤਰ ਚਾਹੀਦਾ, ਉਹਨੂੰ ਕੋਈ ਬੱਚਾ ਤੰਗ ਕਰਦਾ ਭੱਜ ਕੇ ਪਿਤਾ ਕੋਲ ਆਉਂਦਾ ਹੈ। ਐ ਮੇਰੇ ਲਾਲ ਜੀ ਜੇ ਮੈਂ ਕੁਰਬਾਨੀ ਦੇ ਦਿੱਤੀ ਤੇਰੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਏਗਾ, ਕਿਹਨੂੰ ਪਿਤਾ ਕਹਿ ਕੇ ਬੁਲਾਏਗਾ। ਕਹਿਣ ਲੱਗੇ ਮਾਲਕ ਮੈਂ ਯਤੀਮ ਹੋਣਾ ਪ੍ਰਵਾਨ ਕਰ ਲਵਾਂਗਾ ਪਰ ਪੂਰਾ ਹਿੰਦੁਸਤਾਨ ਯਤੀਮ ਹੋਣੋਂ ਬਚ ਜਾਏਗਾ, ਮੈਂ ਪ੍ਰਵਾਨਗੀ ਦਿੰਦਾ ਹਾਂ। ਔਰ ਗੱਲ ਨਾਲ ਆ ਲਿਆ ਮਾਲਕ ਨੇ ਔਰ ਗਰੀਬ ਨਿਵਾਜ ਗੁਰੂ ਤੇਗ ਬਹਾਦਰ ਮਹਾਰਾਜ ਨੇ ਐਲਾਨੀਆਂ ਉਹਨਾਂ ਲੋਕਾਂ ਨੂੰ ਕਹਿ ਦਿੱਤਾ ਕਿ ਇਹ ਕਸ਼ਮੀਰ ਦੇ ਬ੍ਰਾਹਮਣੋਂ ਜਾਓ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਕਹਿ ਦਿਓ ਜੇ ਗੁਰੂ ਤੇਗ ਬਹਾਦਰ ਮਹਾਰਾਜ ਮੁਸਲਮਾਨ ਬਣ ਜਾਣਗੇ ਅਸੀਂ ਆਪੇ ਸਾਰੇ ਬਣ ਜਾਵਾਂਗੇ, ਤੁਹਾਨੂੰ ਲੋੜ ਨਹੀਂ ਸਾਨੂੰ ਤੰਗ ਕਰਨ ਦੀ। ਔਰ ਪੂਰੇ ਹਿੰਦੁਸਤਾਨ ਦੀ ਇਕੱਲੇ ਮਾਲਕ ਨੇ ਜ਼ਿੰਮੇਵਾਰੀ ਲੈ ਲਈ ਹੈ, ਦਾਤੇ ਨੇ, ਕੋਈ ਫੌਜਾਂ ਨੇ ਤੁਰੀਆਂ, ਕੁਝ ਹੋਰ ਕੁਝ ਨਹੀਂ। ਔਰ ਇਸ ਤਰ੍ਹਾਂ ਐਲਾਨੀਆ ਮਾਲਕ ਨੇ ਕਿਹਾ, ਦਿੱਲੀ ਤੋਂ ਵਾਰੰਟ ਜਾਰੀ ਹੋਏ ਔਰ ਵਾਰੰਟਾਂ 'ਚ ਕਿਹਾ ਕਿ ਐਟ ਟਾਈਮ ਗੁਰੂ ਤੇਗ ਬਹਾਦਰ ਜੀ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਜਾਏ। ਐਦੀ ਆਏ ਮਾਲਕ ਪਾਸ, ਉਹਨਾਂ ਨੇ ਉੱਤਰ ਦਿੱਤਾ ਸੀ ਆਪੇ ਆ ਜਾਵਾਂਗੇ, ਜਾਓ ਚਲੇ ਜਾਓ। ਔਰ ਗਰੀਬ ਨਿਵਾਜ ਜਿਹੜਾ ਕੋਈ ਉਹਨਾਂ ਨਿਸ਼ਾਨਾ ਮਿਥਿਆ, ਜਿਹੜੀ ਉਹਨਾਂ ਕੋਈ ਪਰਣ ਕੀਤਾ ਪੂਰਾ ਕੀਤਾ ਹੈ, ਜਿਹੜਾ ਉਹਨਾਂ ਗੱਲ ਕਹਿ ਦਿੱਤੀ ਪਿੱਛੇ ਨਹੀਂ ਹਟੇ ਹਨ, ਆਖਿਆ ਸੀਸ ਦੇਣਾ ਦੇ ਦਿੱਤਾ ਹੈ, ਜੇ ਬਾਂਹ ਫੜ ਲਈ ਛੱਡੀ ਨਹੀਂ ਹੈ ਫਿਰ ਮਾਲਕ ਨੇ, ਬਾਂਹ ਜਿਨ੍ਹਾਂ ਦੀ ਪਕੜੀਏ ਸਰਦੀਜੇ ਬਾਂਹ ਨਾ ਸੋੜੀਏ। ਔਰ ਮਾਲਕ ਇਸ ਥਾਂ ਤੋਂ ਚੱਲਦੇ ਚੱਲਦੇ ਸੋ ਬਟਿਆਲੇ ਵਾਲ ਦੀ ਧਰਤੀ ਨੂੰ ਸੈਫਾਬਾਦ ਨੇੜੇ ਗਏ, ਕਾਫੀ ਨਗਰਾਂ ਥਾਣੀ ਲੰਘਦੇ ਆ, ਉੱਥੇ ਇੱਕ ਸੈਫਦੀਨ ਮੁਸਲਮਾਨ ਗੁਰੂ ਨੂੰ ਯਾਦ ਕਰ ਰਿਹਾ ਹੈ ਔਰ ਉਹਨੇ ਆਖਿਆ ਦਾਤਾ ਬੜਾ ਜ਼ਾਲਮ ਬਾਦਸ਼ਾਹ ਉਹਦੇ ਕੋਲ ਜਾਣ ਦੀ ਲੋੜ ਨਹੀਂ ਇਹ ਮੇਰੇ ਪਾਸ ਰਹੋ ਕਹਿਣ ਲੱਗੇ ਸੈਫਦੀਨ ਤੇਰੇ ਪਾਸ ਹੀ ਰਵਾਂਗੇ ਪਰ ਜਾਵਾਂਗੇ ਜ਼ਰੂਰ ਉਹਨੂੰ ਮਿਲਾਂਗੇ ਹਿੰਦੁਸਤਾਨ ਦਾ ਧਰਮ ਨਾਸ ਹੋ ਰਿਹਾ ਹੈ ਇੱਥੇ ਮਾਲਕ ਕੋਲ ਸਮਾਂ ਰਹੇ ਹਨ ਔਰ ਇਸ ਤਰ੍ਹਾਂ ਆਗਰੇ ਤੋਂ ਮਾਲਕ ਨੇ ਜਾ ਕੇ ਇੱਕ ਏਆਈ ਰਾਹੀਂ ਦਾਤੇ ਨੇ ਆਪਣੀ ਗ੍ਰਿਫਤਾਰੀ ਦਿੱਤੀ ਹੈ ਔਰ ਆਗਰੇ ਦੇ ਉੱਥੋਂ ਦੇ ਕੋਤਵਾਲ ਨੇ ਗ੍ਰਿਫਤਾਰ ਕਰਕੇ ਦਿੱਲੀ ਤੋਂ ਫੌਜ ਮੰਗਵਾ ਕੇ ਮਾਲਕ ਨੂੰ ਦਿੱਲੀ ਪਹੁੰਚਾਇਆ ਔਰ ਉਸ ਵੇਲੇ ਔਰੰਗਜ਼ੇਬ ਭਾਵੇਂ ਖੁਸ਼ ਹੋਇਆ ਵੇਖੋ ਮੈਨੂੰ ਪੂਰੇ ਹਿੰਦੁਸਤਾਨ ਨੂੰ ਲੋੜ ਨਹੀਂ ਹੈ ਤੰਗ ਕਰਨ ਦੀ ਮੈਂ ਇਕੱਲਿਆਂ ਨੂੰ ਬਣਾ ਕੇ ਹੁਣ ਸਾਰਾ ਦੇਸ਼ ਮੁਸਲਮਾਨ ਬਣਾ ਦੇਵਾਂਗਾ ਉਹਦੀ ਇੱਕ ਸੋਚ ਹੈ ਕਿ ਆਪਣੇ ਇਮਾਨ 'ਚ ਲੋਕਾਂ ਨੂੰ ਲਿਆਉਣਾ ਇੱਕ ਬੜਾ ਵੱਡਾ ਪੁੰਨ ਹੈ ਆਪਣੇ ਧਰਮ ਨੂੰ ਲਿਆਉਣਾ ਪੁੰਨ ਹੈ ਵਧਾਉਣਾ ਪੁੰਨ ਹੈ ਪਰ ਇਹ ਭੁੱਲ ਗਿਆ ਕਿ ਧਰਮ ਵਿੱਚ ਲਿਆਉਣਾ ਤਾਂ ਪੁੰਨ ਹੈ ਪਰ ਕਿਸੇ 'ਤੇ ਜ਼ੁਲਮ ਕਰਕੇ ਲਾਜ ਦੇ ਕੇ ਲਿਆਉਣਾ ਤਾਂ ਪਾਪ ਹੈ ਔਰੰਗਜ਼ੇਬ ਨਾਲ ਮੁਲਾਕਾਤ ਹੋਈ ਪੰਜ ਸਿੱਖ ਮਾਲਕ ਨਾਲ ਗਏ ਹਨ ਭਾਈ ਮਤੀ ਦਾਸ ਜੀ ਭਾਈ ਸਤੀ ਰਾਮ ਭਾਈ ਦਿਆਲਾ ਜੀ ਭਾਈ ਉਦੇ ਰਠੌਰ ਬਾਬਾ ਗੁਰਦਿੱਤਾ ਜੀ ਔਰ ਇਸ ਤਰ੍ਹਾਂ ਮਾਲਕ ਨੂੰ ਉੱਥੇ ਇੱਕ ਭੂਤਾਂ ਦੀ ਹਵੇਲੀ 'ਚ ਰੱਖਿਆ ਗਿਆ ਕੁਛ ਸਮਾਂ ਔਰ ਉੱਥੇ ਪਹਿਰਾ ਲਾ ਦਿੱਤਾ ਗਿਆ ਕਾਜੀ ਆਰਕ ਫਿਰਦੇ ਔਰੰਗਜ਼ੇਬ ਪੁੱਛਦਾ ਕਿਵੇਂ ਕੀਤਾ ਜਾਏ ਕਹਿਣ ਲੱਗੇ ਇੱਥੇ ਬੜੇ ਵੱਡੇ ਪ੍ਰੇਤ ਇੱਕ ਰਹਿੰਦਾ ਉਹਨਾਂ ਆਪੇ ਡਰਾ ਦੇਣਾ ਸਾਡੇ ਆਉਣ ਤੋਂ ਪਹਿਲਾਂ ਮਾਰੇ ਜਾਣਗੇ ਪਰ ਉਹ ਮੂਰਖ ਇਹ ਨਹੀਂ ਜਾਣਦੇ ਵੀ ਇੱਥੇ ਪ੍ਰੇਤ ਵਿਚਾਰੇ ਕਿ ਜਨਮਾਂ ਜਨਮਾਂ ਦੀਆਂ ਰੂਹਾਂ ਸੁੱਕੀਆਂ ਵੀ ਹਰੀਆਂ ਹੋ ਜਾਂਦੀਆਂ ਹਨ ਜਿੱਥੇ ਮਾਲਕ ਮੇਰਾ ਚਰਨ ਪਾ ਦੇਵੇ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ ਉਹ ਸੋਭਾ ਨੀਕ ਬਣ ਜਾਂਦਾ ਹੈ ਔਰ ਇਸ ਤਰ੍ਹਾਂ ਮਾਲਕ ਨੂੰ ਸਾਹਮਣੇ ਚਾਂਦਨੀ ਚੌਂਕ ਲਿਆਂਦਾ ਗਿਆ ਪਿੰਜਰੇ 'ਚ ਕੈਦ ਕਰ ਦਿੱਤਾ ਗਿਆ ਔਰ ਇੱਥੇ ਬਹੁਤ ਵੱਡੀ ਘਟਨਾ ਵਾਪਰੀ ਔਰ ਸਭ ਤੋਂ ਪਹਿਲਾਂ ਉਹਨਾਂ ਦੇ ਸਿੱਖਾਂ ਨੂੰ ਅੱਗੇ ਲਿਆਂਦਾ ਗਿਆ ਇੱਥੇ ਭਾਈ ਮਤੀ ਦਾਸ ਨੇ ਇੱਕ ਬਚਨ ਆਖਿਆ ਸੀ ਮਾਲਕ ਤੁਹਾਡੇ ਜਾਂ ਅਸੀਂ ਪਿੱਤਰ ਆਤਮਾ ਨੂੰ ਇਹ ਤੰਗ ਕਰ ਰਹੇ ਹਾਂ ਦੇਸ਼ ਦਾ ਰਾਜ ਨਹੀਂ ਰਹਿਣਾ ਚਾਹੀਦਾ ਇਹ ਨਾਸ਼ ਕਰ ਦੇਣਾ ਚਾਹੀਦਾ ਹੈ ਉਹਨਾਂ ਸੋਚਿਆ ਸਿੱਖ ਇੰਨੇ ਬਚਨ ਕਰਦਾ ਸਾਹਮਣੇ ਲਿਆਂਦਾ ਔਰ ਕਹਿਣ ਲੱਗੇ ਮਤੀ ਦਾ ਤੂੰ ਬਚਨ ਆਖਿਆ ਕਹਿਣ ਲੱਗੇ ਮੈਂ ਕਿਹਾ ਜ਼ਰੂਰ ਹੈ ਪਰ ਗੁਰੂ ਨੇ ਉਹਨਾਂ ਨੂੰ ਇਸ਼ਾਰੇ ਨੇ ਆਖਿਆ ਭਾਈ ਮਤੀ ਦਾਸ ਸ਼ਕਤੀ ਨਹੀਂ ਵਿਖਾਉਣੀ ਆਪਣਾ ਕੁਰਬਾਨ ਆਪਾਂ ਕੁਰਬਾਨ ਕਰਨੇ ਸਮਾਂ ਆਏਗਾ ਜਦੋਂ ਮੇਰਾ ਸਿੱਖ ਸਵਾ ਲੱਖ ਨਾਲ ਲੜੇਗਾ ਅਜੇ ਉਹ ਸਮਾਂ ਨਹੀਂ ਆਇਆ ਹੈ ਔਰ ਉਹਨਾਂ ਨੂੰ ਆਖਿਆ ਮੈਂ ਵੇਹਨਾ ਤੇਰੀ ਸ਼ਕਤੀ ਨੂੰ ਕਹਿਣ ਲੱਗੇ ਜੇ ਗੁਰੂ ਆਗਿਆ ਦਿੰਦਾ ਤਾਂ ਮੈਂ ਜ਼ਰੂਰ ਦਿੱਲੀ ਲਾਹੌਰ ਦੀ ਇੱਟ ਖੜਕਾ ਦੇਣੀ ਸੀ ਆਰੇ ਨਾਲ ਚੀਰ ਕੇ ਦੋ ਫਲ ਕਰ ਦਿੱਤਾ ਗਿਆ ਜਪਜੀਤ ਸਾਹਿਬ ਪੜ੍ਹਦੇ ਰਹੇ ਦੋ ਫਾਰਿਆਂ 'ਚੋਂ ਆਵਾਜ਼ ਆਉਂਦੀ ਰਹੀ ਸ਼ਹੀਦ ਹੋ ਗਏ ਭਾਈ ਦਿਆਲੇ ਨੂੰ ਉੱਭਰੀ ਦੇਹ 'ਚ ਉਭਾਰਿਆ ਗਿਆ ਔਰ ਭਾਈ ਸਤੀ ਨੂੰ ਰੂਹ 'ਚ ਲਪੇਟ ਕੇ ਸਾੜਿਆ ਗਿਆ ਔਰ ਮੱਘਰ ਸੁਦੀ ਪੰਚਮੀ 1732 ਸੰਮਤ ਨੂੰ 1675 ਈਸਵੀ ਨੂੰ 53 ਸਾਲ ਦੀ ਅਵਸਥਾ 7 ਕੁ ਮਹੀਨੇ ਮੇਰੇ ਮਾਲਕ ਦੀ ਹੈ ਜੋ ਚਾਂਦਨੀ ਚੌਂਕ 'ਚ ਲਿਆਂਦਾ ਗਿਆ ਔਰ ਜਲਾਲੋਦੀਨ ਜਲਾਲ ਅੱਗੇ ਵਧੇ ਔਰੰਗਜ਼ੇਬ ਨੇ ਕੁਝ ਸ਼ਰਤਾਂ ਰੱਖੀਆਂ ਐ ਗੁਰੂ ਤੇਗ ਬਹਾਦਰ ਆਪਣਾ ਧਰਮ ਤਿਆਗ ਦੇਵੋ ਕਹਿਣ ਲੱਗੇ ਧਰਮ ਤਿਆਗਿਆਂ ਧਰਮ ਦੀ ਸੁਤੰਤਰਤਾ ਖਤਮ ਹੋ ਜਾਏਗੀ ਲੋਕ ਇਸ ਤੋਂ ਮੂੰਹ ਮੋੜ ਜਾਣਗੇ ਕਹਿਣ ਲੱਗੇ ਦੀਨ ਕਬੂਲ ਕਰ ਲਵੋ ਕਹਿੰਦੇ ਗੁਲਾਮੀ ਦੀ ਨਿਸ਼ਾਨੀ ਹੈ ਹਰ ਮਨੁੱਖ ਨੂੰ ਧਰਮ 'ਚ ਰਹਿਣਾ ਇੱਕ ਸੁਤੰਤਰਤਾ ਹੈ ਔਰ ਤੀਜੀ ਸ਼ਰਤ ਰੱਖੀ ਮੇਰਾ ਸਾਥ ਦੇਵੋ ਆਹ ਹਿੰਦੂਆਂ ਨੂੰ ਮੈਂ ਮੁਸਲਮਾਨ ਬਣਾ ਲਵਾਂ ਔਰ ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗਾ ਔਰੰਗਜ਼ੇਬ ਇਹ ਜ਼ੁਲਮ ਹੈ ਇਸ ਤਰ੍ਹਾਂ ਜੋ ਮਾਲਕ ਨੇ ਸਾਜਿਆ ਉਵੇਂ ਰਹੇਗਾ ਤੇਰੇ ਕਿਆਂ ਕੁਛ ਨਹੀਂ ਹੋਣਾ ਹੈ ਤੂੰ ਮੁਸਲਮਾਨਾਂ ਤੋਂ ਜਾਂ ਇਹਨਾਂ ਦੋ ਕੌਮਾਂ ਤੋਂ ਆਪਣੀ ਕੌਮ ਵੱਖਰੀ ਨਾਸ਼ ਕਰਕੇ ਇੱਕ ਬਣਾਉਣਾ ਚਾਹੁੰਦਾ ਪਰ ਉਸ ਕਰਤਾ ਪੁਰਖ ਦਾ ਹੋਰ ਮਤ ਹੈ ਉਹ ਤਿੰਨਾਂ ਤੋਂ ਚੌਥਾ ਪੰਥ ਪੈਦਾ ਕਰ ਦੇਵੇਗਾ ਇੱਕ ਹੋਰ ਪੈਦਾ ਹੋਏਗਾ ਔਰ ਉੱਥੇ ਮਾਲਕ ਦੇ ਸਾਹਮਣੇ ਜਲਾਲੋਦੀਨ ਆਇਆ ਉਹਨਾਂ ਆਪਣਾ ਜਪਜੀ ਸਾਹਿਬ ਦਾ ਪਾਠ ਕਰਕੇ ਸ਼ੀਸ਼ ਝੁਕਾਇਆ ਔਰ ਤਲਵਾਰ ਚੱਲੀ ਸੀਸ਼ ਧੜ ਤੋਂ ਵੱਖਰਾ ਹੋ ਗਿਆ ਔਰ ਉੱਥੇ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਸੀਸ਼ ਦੀ ਆ ਪਰ ਸਿਰਰ ਨਾ ਦੀ ਆ ਸੀਸ਼ ਦੇ ਦਿੱਤਾ ਪਰ ਉਹ ਰਮਜ ਨੂੰ ਨਾ ਜਾਣ ਸਕੇ ਉਹਨਾਂ ਆਪਣੀ ਕੋਈ ਕਰਾਮਾਨ ਨਾ ਦਿਖਾਏ ਔਰ ਭਾਈ ਜਾਤਾ ਸੀਸ਼ ਲੈ ਕੇ ਅਨੰਦਪੁਰ ਸਾਹਿਬ ਆਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਝੋਲੀ 'ਚੋਂ ਸੀਸ਼ ਪਵਾਇਆ ਉੱਥੇ ਉਹਨਾਂ ਪੁੱਛਿਆ ਕੋਈ ਐਸੇ ਲੋਕ ਕੌਣ ਸੀ ਜਿਹੜਾ ਅੱਗੇ ਵਧਿਆ? ਕਹਿੰਦੇ ਮਾਰਕ ਸਾਰੇ ਸੁੱਪ ਕੇ ਬਹਿ ਗਏ ਸਨ। ਕਹਿਣ ਲੱਗੇ ਕੋਈ ਅੱਗੇ ਨਹੀਂ ਆਇਆ ਔਰੰਗਜ਼ੇਬ ਦੇ ਕਹਿਣ 'ਤੇ। ਕਹਿਣ ਲੱਗੇ ਮੈਂ ਐਸਾ ਪੰਥ ਸਾਜ ਦਿਆਂਗਾ ਜਿਹੜਾ ਲੁਕਿਆ ਨਹੀਂ ਰਹੇਗਾ ਕਿਤੇ ਵੀ, ਔਰ ਸਵਾ ਸਵਾ ਲੱਖ ਨੂੰ ਲੜੇਗਾ। ਐਸੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਐਸ ਪਾਵਨ ਨਗਰੀ ਗੁਰੂ ਕੇ ਮਹਿਲਾਂ ਵਿਖੇ ਅਵਤਾਰ ਧਾਰਿਆ ਹੈ, ਔਰ ਉਹਨਾਂ ਦੀ ਇਹ ਪਾਵਨ ਨਗਰੀ ਹੈ। ਉਹਨਾਂ ਦਾਤੇ ਦਾ ਅੱਜ ਗੁਰਪੁਰਬ ਸੰਗਤਾਂ ਮਨਾ ਰਹੀਆਂ ਹਨ, ਔਰ ਸੰਖੇਪ ਚ ਆਪਣੇ ਸਾਂਝ ਪਾਈ ਹੈ। ਔਰ ਅੱਜ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਜੋ ਪਾਵਨ ਉਪਦੇਸ਼ ਜੋ ਸਿੰਘ ਸਾਹਿਬ ਜੀ ਦੀ ਰਚਨਾ ਤੋਂ ਆਪਣੇ ਸਰਵਣ ਕੀਤਾ ਹੈ, ਆਓ ਕੁਛ ਸਮਾਂ ਆਪਾਂ ਉਸ ਦੀ ਵਿਚਾਰ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਦਾਸਣ ਦਾਸ ਹੋਵੇ ਤਾਂ ਹਰ ਪਾਏ, ਵਿੱਚੋਂ ਆਪ ਗਵਾਈ।
ਪੁੱਛਿਆ ਦਾਤਾ ਉਹ ਮਾਲਕ ਨੂੰ ਕਿਵੇਂ ਪਾਇਆ ਜਾ ਸਕਦਾ ਹੈ, ਉਹ ਪ੍ਰਭੂ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ? ਮਾਲਕ ਕਹਿਣਗੇ ਰਸਤਾ ਇੱਕੋ ਹੈ, ਦਾਸਾਂ ਦੇ ਦਾਸ ਬਣ ਕੇ, ਸੇਵਕਾਂ ਦੇ ਸੇਵਕ ਹੋ ਕੇ, ਔਰ ਵਿੱਚੋਂ ਹਉਮੀ ਗਵਾ ਕੇ ਉਹਨੂੰ ਪਾਇਆ ਜਾ ਸਕਦਾ, ਵਿੱਚੋਂ ਆਪ ਗਵਾਈ। ਔਰ ਜਦੋਂ ਆਪ ਗਵਾਈਏ ਤਾਂ ਸੌ ਪਾਈਏ, ਔਰ ਕੈਸੀ ਚਤਰਾਈ। ਔਰ ਉਹ ਸੌ ਪਤੀ ਦਾ ਪਿਆਰ ਤਾਂ ਮਿਲਦਾ ਜੇ ਆਪਾਂ ਗਵਾ ਲਈਏ, ਜੇ ਉਸ ਦੀ ਸੇਵਾ ਕੀਤੀ ਜਾਏ, ਕਿਉਂਕਿ ਹਉਮੇ ਹੀ ਇੱਕ ਹਉਮੇ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ। ਔਰ ਹਉਮੇ ਸਾਰੇ ਤੋਂ ਵੱਡਾ ਰੋਗ ਹੈ, ਹਉਮੇ ਰੋਗ ਮਨੁੱਖ ਕੋ ਦੀਨਾ, ਉਹਨੂੰ ਪਾਉਣ ਲਈ ਹਉਮੇ ਤਿਆਗਣੀ ਪੈਂਦੀ ਹੈ। ਬਾਹਰੋਂ ਕਿੰਨਾ ਮਨੁੱਖ ਲਿਬਾਸ ਪਹਿਨ ਲਵੇ, ਕਿੰਨੀਆਂ ਧੂਣੀਆਂ ਤਾ ਲਏ, ਸਵਾਹ ਮਲ ਲਵੇ, ਜੇ ਅੰਦਰ ਉਹ ਵਿਚਾਰੀ ਕਾਇਮ ਰਹਿ ਗਈ ਤਾਂ ਕਦੀ ਉਹ ਮਾਲਕ ਨੂੰ ਮਿਲ ਨਹੀਂ ਸਕਦਾ ਹੈ। ਇਤਿਹਾਸ ਵਿੱਚੋਂ ਇੱਕ ਭਾਵੇਂ ਉਹ ਵਿਅੰਗ ਨਾ ਭਾਈ ਸੁਥਰੇ ਸ਼ਾਹ ਐਸੇ ਕੌਤੁਕ ਕਰਦੇ ਸਨ, ਔਰ ਉਹ ਮਾਲਕ ਦੇ ਦਰ ਤੇ ਰਹਿੰਦਿਆਂ ਆਪਣੇ ਵਿਅੰਗੀ ਢੰਗ ਨਾਲ ਕੌਤਕਾਂ ਨਾਲ ਸਮਝਾਉਂਦੇ ਰਹਿੰਦੇ ਸਨ, ਗੁਰੂ ਜੀ ਦੇ ਸੀਸ ਤੇ ਚੌਰ ਕਰ ਰਹੇ ਸਨ। ਔਰ ਸਾਹਮਣੇ ਇੱਕ ਸਾਧੂ ਤੁਰਿਆ ਆਉਂਦਾ, ਚੁਮਟਾ ਫੜਿਆ, ਸਵਾਹ ਮਲੀ ਹੈ, ਬਸਤਰ ਕੋਈ ਨਹੀਂ, ਤਿਆਗੀ ਹੈ। ਔਰ ਦੂਰੋਂ ਉਹਨਾਂ ਨੇ ਉਹਨਾਂ ਨੂੰ ਦੰਦ ਜੇ ਚੜਾਏ, ਉਂਗਲਾਂ ਜਿਹੀਆਂ ਕੀਤੀਆਂ, ਉਹਦੇ ਵੱਲ ਇਸ਼ਾਰਾ ਕੀਤਾ। ਲਾਗੇ ਆਉਂਦਿਆਂ ਤਾਂ ਕਰਦਿਆਂ ਕਰਦਿਆਂ ਉਹ ਗਰਮ ਹੋ ਗਿਆ ਵੀ ਇੱਕ ਐਸੇ ਸੇਵਕ ਬਿਠਾਏ ਆ ਮਾਲਕ ਨੇ। ਔਰ ਜਦੋਂ ਨੇੜੇ ਆਇਆ, ਚੁਮਟਾ ਲੈ ਕੇ ਮਗਰ ਭੱਜਿਆ ਕਿ ਮਾਲਕ ਕਿਹੋ ਜਿਹੇ ਸਿੱਖ ਤੁਸੀਂ ਬਿਠਾਏ ਹੈ? ਗਰੀਬ ਨਿਵਾਜ ਜੀ ਨੇ ਸੁਥਰੇ ਨੂੰ ਬੁਲਾਇਆ, ਸੁਥਰੇ ਸਾਹ ਤੂੰ ਅੱਜ ਫੇਰ ਕੋਈ ਗਲਤੀ ਜਾਪਦੀ ਕੀਤੀ ਹੈ? ਕਹਿੰਦੇ ਦਾਤਾ ਮੈਂ ਗਲਤੀ ਕੋਈ ਨਹੀਂ ਕੀਤੀ, ਮੈਂ ਸਾਧੂ ਵਾਰ ਵੇਖ ਰਿਹਾ ਸੀ ਵੀ ਇਹਨੇ ਸਵਾਹ ਵੀ ਮਲੀ ਹੈ, ਬਸਤਰ ਕੋਈ ਨਹੀਂ, ਤਿਆਗੀ ਹੈ, ਇਹ ਮੰਗ ਕੇ ਖਾਂਦਾ ਹੈ, ਪਰ ਮੈਂ ਮਾੜੇ ਜੇ ਬਸਤਰ ਪਰਾਂ ਕਿਤੇ ਨਿਰਾ ਹੀ ਭਾਂਬੜ ਸੀ ਹੋਈ ਹੈ, ਥੱਲੇ ਤਾਂ ਕੁਛ ਵੀ ਨਹੀਂ ਹੈਗਾ, ਹਉਮੇ ਦਾ ਭਰਿਆ ਹੋਇਆ ਹੈ, ਇਹ ਬਿਮਾਰ ਹੈ। ਔਰ ਇਹ ਕਲਾਸ ਸੀ ਤਰੀਕੇ ਦਾ। ਔਰ ਗਰੀਬ ਨਿਵਾਜ ਜੀ ਕਹਿੰਦੇ ਬਾਹਰੋਂ ਕੁਛ ਕਰ ਲਵੇ, ਸੁਣਾ ਲਵੇ, ਗਿਆਨ ਜਾਣਦਾ ਹੋਵੇ, ਪਰ ਜਦੋਂ ਵਿੱਚੋਂ ਕੋਈ ਗਵਾ ਲਵੇ, ਅੰਦਰੋਂ ਨਿਮਰਤਾ ਆ ਜਾਏ, ਫਿਰ ਦਾਸਾਂ ਦਾ ਦਾਸ ਹੋ ਕੇ ਉਹਨੂੰ ਪ੍ਰਾਪਤੀ ਕਰ ਸਕਦਾ ਹੈ।
ਭਗਤਾ ਕਾ ਕਾਰਜ ਹਰ ਆਨੰਦ ਹੈ, ਅਨਦਿਨ ਹਰ ਗੁਣ ਗਾਈ।
ਔਰ ਜਿਹੜੇ ਉਹਦੇ ਭਗਤ ਆ ਉਹਨਾਂ ਦਾ ਕੀ ਕਾਰਨ? ਕਹਿੰਦੇ ਭਗਤਾਂ ਦਾ ਕੰਮ ਕੀ ਆ? ਹਰੀ ਦੇ ਆਨੰਦ ਵਿੱਚ ਹੀ ਰਹਿੰਦੇ ਸਾਰਾ ਦਿਨ, ਇਹੋ ਹੀ ਕਾਰਜ ਹੈ। ਉਹ ਰਾਤ ਦਿਨ ਉਹਦੇ ਗੁਣ ਹੀ ਗਾਉਂਦੇ ਰਹਿੰਦੇ ਹਨ। ਭਗਤੀ ਉਹ ਜਿਹੜਾ ਹੈ, ਜਿਹੜਾ ਉਹਦੀ ਭਗਤੀ ਕਰੇ ਉਹਨੂੰ ਭਗਤ ਆਖਿਆ ਹੈ। ਜਿਹੜੇ ਰਾਤ ਦਿਨ ਉਹਦੇ ਗਾਉਂਦੇ ਗੁਣ ਗਾਉਂਦੇ ਰਹਿਣ, ਕਰੀ ਉਹਨੂੰ ਵਿਸਰਨਾ ਦੇਣ, ਜਿਹਨਾਂ ਸਾਸ ਗ੍ਰਾਸ ਨੇ ਵਿਸਰੇ, ਹਰ ਨਾਮਾ ਮਨ ਮੰਤ, ਧਨਸੇ ਸਹੀ ਨਾਨਕ ਪੂਰਨ ਸੋਈ ਸੰਤ। ਅਸਲ ਚ ਸੰਤ ਹੈ, ਭਗਤ ਹੈ, ਜੋ ਰਾਤ ਦਿਨ ਉਹਦੇ ਆਨੰਦ ਦੇ ਕਾਰਜ ਰਹਿੰਦੇ, ਆਨੰਦ ਮਾਣਦੇ ਹੈ, ਰਾਤ ਦਿਨ ਉਹਦੇ ਗੁਣ ਗਾਉਣ ਦਾ ਹੀ ਕਾਰਜ ਕਰਦੇ ਹਨ।
ਸ਼ਬਦ ਰਤੇ ਸਦਾ ਇੱਕ ਰੰਗੀ, ਹਰ ਸੋ ਰਹੇ ਸਮਾਈ।
ਔਰ ਗੁਰੂ ਦੇ ਸ਼ਬਦ ਵਿੱਚ ਰਤੇ ਹੋਏ ਇੱਕ ਰੰਗ ਪ੍ਰੇਮ ਚ ਵੱਜ ਜਾਂਦੇ, ਉਹਦੇ ਇੱਕ ਰੰਗ ਚ ਆ ਜਾਂਦੇ, ਉਹਦੇ ਆਨੰਦ ਚ ਰਹਿੰਦੇ ਹੈ, ਉਹਨਾਂ ਦੇ ਅੰਦਰ ਇੱਕ ਮਾਲਕ ਦਾ ਪ੍ਰੇਮ ਬਣ ਜਾਂਦਾ ਹੈ, ਉਹ ਹਰੀ ਚ ਸਮਾਏ ਰਹਿੰਦੇ ਹਨ।
ਹਰ ਜੀਉ ਸਾਚੀ ਨਦਰ ਤੁਮਾਰੀ।
ਔਰ ਗੁਰੂ ਦਾਤਾ ਕਹਿੰਦੇ ਹਰੀ ਪਰਮਾਤਮਾ ਜੀਓ, ਤੁਹਾਡੀ ਨਜ਼ਰ ਸੱਚੀ ਹੈ, ਕਿਉਂਕਿ ਉਹਦੀ ਦ੍ਰਿਸ਼ਟੀ ਸੱਚੀ ਆ ਜਿਸ ਤੇ ਪੈ ਜਾਏ, ਔਰ ਉਹ ਦ੍ਰਿਸ਼ਟੀ ਨਾਲ ਬੰਦਾ ਸੰਤ ਬਣ ਜਾਂਦਾ ਹੈ। ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਕਹਿੰਦੇ ਬਣਦਾ ਕਿਵੇਂ? ਉੱਥੇ ਕੋਈ ਲੋੜ ਨਹੀਂ ਰਹਿ ਜਾਂਦੀ ਕਮਾਈ ਦੀ, ਉੱਥੇ ਜੇ ਗੁਰੂ ਦੀ ਕਿਤੇ ਪਾਵਨ ਦ੍ਰਿਸ਼ਟੀ ਪੈ ਜਾਏ ਤਾਂ ਸੰਤ ਹੋ ਜਾਂਦਾ ਹੈ। ਔਰ ਇੱਕ ਫੇਰੀ ਵਾਲੇ ਤੇ ਗੁਰੂ ਨਾਨਕ ਦੀ ਦ੍ਰਿਸ਼ਟੀ ਪਈ ਹੈ ਔਰ ਤੁਰਿਆ ਜਾ ਰਿਹਾ ਹੈ ਔਰ ਉਹਨੂੰ ਪੁੱਛਦੇ ਆ ਤੂੰ ਕੀ ਵੇਚ ਰਿਹਾ ਹੈ। ਭਾਈ ਮਰਦਾਨਾ ਨਾਲ ਹੈ, ਕਹਿਣ ਲੱਗੇ ਜੀ ਮੈਂ ਰੋਜ਼ ਦੀਆਂ ਜਿਹੜੀਆਂ ਡੇਲੀ ਕੋਈ ਵੇਚ ਚੀਜ਼ਾਂ ਹਨ, ਰੋਜ਼ ਦੀਆਂ ਜਿਹੜੀਆਂ ਲੋੜਾਂ ਹਨ, ਔਰ ਹਲਦੀ ਲੂਣ ਤੇਲ ਹੈ। ਕਹਿਣ ਲੱਗੇ ਵੱਟੇ ਵਿਖਾ, ਕੱਢ ਕੇ ਵੱਟੇ ਵੇਖੇ, ਆਹ ਕਿਹੜਾ ਹੈ ਜੀ, ਇਹ ਸੇਰ ਦਾ ਹੈ, ਅੱਧ ਸੇਰਾ ਪਾਈਆ ਪਾਈਆ ਰੱਖ ਕੇ ਕਹਿੰਦੇ ਧੰਨ ਹੈ ਪਾਈਆ ਜਿਹੜਾ ਤੂੰ ਲਈ ਫਿਰਦਾ ਹੈ, ਔਰ ਉਹਦੇ ਵੱਲ ਕਿਰਪਾ ਦ੍ਰਿਸ਼ਟੀ, ਕਿਰਪਾ ਦ੍ਰਿਸ਼ਟ ਸੋ ਕਿਰਪਾ ਕਟਾਕ ਅਵਲੋਕਨ ਕੀਨੋ ਦਾਸ ਕਾ ਦੁੱਖ ਬਦਾਰਿਓ। ਉਹਨੂੰ ਨਦਰੀ ਨਿਹਾਲ ਕਰ ਦਿੱਤਾ ਮਾਲਕ ਨੇ, ਗਿਆਨ ਉਹ ਆਇਆ, ਉਹ ਚਰਨਾਂ ਡਟਾਇਆ, ਮੇਰੇ ਸਾਹਮਣੇ ਤਾਂ ਪਰਮਾਤਮਾ ਆਪ ਖਲੋਤਾ ਹੈ। ਔਰ ਉਸ ਵੇ ਭਾਈ ਬਾਲੇ ਨੇ ਪੁੱਛਿਆ ਦਾਤਾ ਐਡੀ ਛੇਤੀ ਦਇਆ ਕਰ ਦਿੱਤੀ ਹੈ, ਕੋਈ ਇਹਦੀ ਕਮਾਈ ਨਹੀਂ, ਕੁਝ ਸਿਮਰਨ ਨਹੀਂ। ਕਹਿਣ ਲੱਗੇ ਲੋੜ ਗੁਰੂ ਦੀ ਸੀ, ਗੁਰੂ ਦੀ ਦ੍ਰਿਸ਼ਟੀ ਪੈ ਜੇ ਕਿਸੇ ਚੀਜ਼ ਦੀ ਲੋੜ ਨਹੀਂ ਰਹਿ ਜਾਂਦੀ, ਕੋਈ ਪਿਆਰ ਨਾ ਆ ਜਾਏ ਉਹਦੇ ਦਰ ਤੇ। ਇਹਦੇ ਕਰਮ ਸਾਰੇ ਸਨ, ਦੀਵੇ ਚ ਤੇਲ ਹੈ, ਵੱਟੀ ਹੈ, ਦੀਵਾ ਸਾਧਨ ਸਾਰੇ, ਪਰ ਉਹਨੂੰ ਅੱਗ ਦੀ ਲੋੜ ਹੈ। ਗੁਰੂ ਹੋਏ ਤਾਂ ਗਿਆਨ ਦਾ ਦੀਵਾ ਜਗਾ ਦਿੰਦਾ ਹੈ, ਇਸ ਕਰਕੇ ਉਹਦੀ ਨਦਰ ਦ੍ਰਿਸ਼ਟੀ ਕਿਰਪਾ ਭਰੀ ਹੈ। ਔਰ ਜਿਹਦੀ ਨਦਰ ਜਿਸ ਉੱਤੇ ਉਹਦੀ ਕਿਰਪਾ ਦ੍ਰਿਸ਼ਟੀ ਪੈ ਜਾਏ, ਸੋ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਉੱਥੇ ਦੁਨੀਆਂ ਦੀਆਂ ਲੱਖਾਂ ਖੁਸ਼ੀਆਂ ਪਾਤਸ਼ਾਹੀਆਂ ਹਾਜ਼ਰ ਹੋ ਜਾਂਦੀਆਂ ਹਨ।
ਆਪਣਿਆਂ ਦਾਸਾਂ ਨੂੰ ਕਿਰਪਾ ਕਰ ਪਿਆਰੇ, ਰੱਖੋ ਪੈਜ ਹਮਾਰੀ,
ਮਾਲਕ ਸਾਡੀ ਪੈਜ ਰੱਖੋ, ਆਪਣੇ ਦਾਸ ਤੇ ਕਿਰਪਾ ਕਰੋ ਦਾਤਾ ਜੀ, ਇਹ ਸਾਡੀ ਪੈਜ ਰੱਖੋ, ਅਸੀਂ ਨਾਮ ਜਪ ਸਕੀਏ, ਸਾਡੇ ਸਿਮਰਨ ਚ ਵਿਘਨ ਨਾ ਪੈ ਜਾਏ, ਸਾਡੇ ਰਸਤੇ ਚ ਰੁਕਾਵਟ ਨਾ ਪਵੇ, ਸਾਡੇ ਸੱਚੇ ਮਾਰਗ ਚੱਲਦਿਆਂ ਕੋਈ ਰੋਕੇ ਨਾ, ਦਇਆ ਕਰੋ, ਅਸੀਂ ਤੁਰਦੇ ਰਹੀਏ, ਅਸੀਂ ਕਿਸੇ ਭਰਮ ਚ ਨਾ ਪੈ ਜਾਈਏ, ਅਸੀਂ ਕਿਤੇ ਕਿਸੇ ਲਾਲਚ ਚ ਨਾ ਆ ਜਾਈਏ, ਰਸਤੇ ਉੱਤੇ ਖੁੰਝ ਨਾ ਜਾਈਏ, ਕਿਰਪਾ ਕਰੋ।
ਸ਼ਬਦ ਸੁਲਾਹੀ ਸਦਾ ਹੋ ਜੀਵਾ, ਗੁਰਮਤੀ ਪਉ ਭਾਗਾ।
ਔਰ ਵਿਸਰਾਮ ਦੇ ਕੇ ਮਾਲਕ ਕਹਿੰਦੇ ਮੈਂ ਸ਼ਬਦ ਨੂੰ ਸਿਫਤ ਸਲਾਹ ਕਰਕੇ, ਸ਼ਬਦ ਦੀ ਵਿਚਾਰ ਕਰਕੇ, ਉਸ ਗੁਰੂ ਦੇ ਉਪਦੇਸ਼ ਦੀ ਸਿਫਤ ਸਲਾਹ ਕਰਕੇ ਹੀ ਜੀਂਦਾ ਹਾਂ। ਇਹ ਸਾਡਾ ਜੀਵਨ ਹੈ, ਉਹਦਾ ਸ਼ਬਦ ਜਿਹੜਾ ਹੈ, ਉਹਦੀ ਬਾਣੀ ਸਾਡੇ ਪ੍ਰਾਣਾਂ ਦਾ ਆਸਰਾ ਹੈ। ਔਰ ਗੁਰੂ ਦੀ ਮੱਤ ਆ ਜਾਏ, ਸ਼ਬਦ ਸਲਾਹ ਕਰਿਆ ਤਾਂ ਸਾਰਾ ਡਰ ਦੌੜ ਜਾਂਦਾ ਹੈ, ਜਿਹੜਾ ਅੰਦਰ ਭਉ ਬਣਿਆ, ਆਰਮੀ ਦੇ ਡਰ ਬਣਿਆ ਹੈ, ਮੈਨੂੰ ਕੋਈ ਮਾਰ ਨਾ ਦੇਵੇ, ਕੋਈ ਆਹ ਨਾ ਕਰ ਦੇਵੇ, ਮੈਂ ਗੁਰੂ ਕੋ ਆ ਗਿਆ ਭੁੱਖਾ ਨਾ ਮਰ ਜਾਵਾਂ, ਆਹ ਨਾ ਹੋਵੇ, ਟਾਈਮ ਨਾ ਵੇਸਟ ਹੋ ਜਾਵੇ, ਔਰ ਮੈਨੂੰ ਕੋਈ ਰਾਜਾ ਫੜ ਕੇ ਨਾ ਲੈ ਜਾਵੇ, ਫਿਰ ਦਾਤਾ ਕਹਿੰਦੇ ਕੋਈ ਡਰ ਨਹੀਂ ਰਹਿ ਜਾਂਦਾ ਹੈ। ਜਦੋਂ ਉਹਦੇ ਕੋਲ ਸ਼ਬਦ ਨਾਲ ਜੁੜ ਗਿਆ, ਉੱਥੇ ਦੁਨੀਆਂ ਦਾ ਭੈ ਮਿਟ ਜਾਂਦਾ ਹੈ।
ਮੇਰਾ ਪ੍ਰਭ ਸਾਚਾ ਅਤ ਸਵਾਲਿਓ, ਗੁਰ ਸੇਵਿਆ ਚਿਤ ਲਾਗਾ।
ਔਰ ਮਹਾਰਾਜ ਜੀ ਕਹਿੰਦੇ ਮੇਰਾ ਪ੍ਰਭੂ ਸਦਾ ਹੀ ਸੱਚਾ ਹੈ ਔਰ ਅਤ ਸੁੰਦਰ ਹੈ, ਮੇਰਾ ਸੁੰਦਰ ਸਵਾਮੀ ਜੀ ਔਰ ਚਰਨ ਕਮਲ ਪਗਸ਼ਾਰ, ਉਹ ਅਤ ਸੁੰਦਰ ਹੈ। ਔਰ ਮਹਾਰਾਜ ਜੀ ਕਹਿੰਦੇ ਗੁਰੂ ਦੀ ਸੇਵਾ ਕਰਕੇ ਮੇਰਾ ਚਿੱਤ ਉਹਦੇ ਨਾਲ ਲੱਗ ਗਿਆ, ਸੁੰਦਰ ਸਵਾਮੀ ਨਾਲ, ਜਿਹੜਾ ਅੱਤ ਸੁੰਦਰ ਵੀ ਉਹਨੂੰ ਹੋ ਕਿਤੇ ਸੁੰਦਰਤਾ ਦੀ ਲੋੜ ਨਹੀਂ ਰਹਿ ਜਾਂਦੀ ਹੈ, ਜੋ ਅੱਤ ਹੀ ਬਖਸ਼ਿਸ਼ ਵਾ, ਉਹਨੂੰ ਹੋਰ ਕਿਸੇ ਲੋੜ ਬਖਸ਼ਿਸ਼ ਦੀ ਲੋੜ ਨਹੀਂ ਰਹਿ ਜਾਂਦੀ ਹੈ।
ਸਾਚਾ ਸ਼ਬਦ ਸੱਚੀ ਸੱਚ ਬਾਣੀ, ਸੋ ਜਨ ਅਨ ਦਿਨ ਜਾਗਾ।
ਉਹਦਾ ਸ਼ਬਦ ਵੀ ਸੱਚਾ, ਸੱਚੀ ਸੱਚ ਬਾਣੀ, ਉਹਦੀ ਬਾਣੀ ਸਦੀਵ ਕਾਲ ਸੱਚੀ ਹੈ, ਸੱਚ ਨਾਲ ਜੋੜਨ ਵਾਲੀ ਹੈ। ਔਰ ਸੋ ਜਨ ਅਨ ਦਿਨ ਜਾਗਾ, ਜਿਹੜਾ ਉਸ ਬਾਣੀ ਸੱਚੀ ਨਾਲ ਜੁੜ ਗਿਆ, ਜਿਹੜਾ ਸ਼ਬਦ ਨਾਲ ਜੁੜ ਗਿਆ, ਉਹ ਸੁਚੇਤ ਹੋ ਜਾਂਦਾ, ਰਾਤ ਦਿਨ ਜਾਗਦਾ ਹੈ। ਉਹਦਾ ਜੀਵਨ ਜਾਗਣਾ, ਜਾਗਣਾ, ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ, ਇੱਕ ਜਾਗਣਾ ਹੁੰਦਾ, ਆਪਾਂ ਉੱਠ ਕੇ ਜਾਗੇ, ਨੀਂਦ ਤੋਂ ਜਾਗੇ ਹਾਂ, ਪਰ ਮਨੁੱਖ ਫਿਰ ਦੁਨੀਆਂ ਦੇ ਵਿਹਾਰਾਂ ਵਿੱਚ ਵਿਕਾਰਾਂ 'ਚ ਸੌਂ ਜਾਂਦਾ ਹੈ, ਉਹ ਸੁੱਤਾ ਹੋਇਆ ਹੀ ਔਰ ਦੁਨੀਆਂ 'ਚ ਤੁਰਿਆ ਫਿਰਦਾ ਹੈ, ਔਰ ਉਹਦਾ ਜਿਹੜਾ ਨੀਂਦ ਕਿਉਂ ਹੈ, ਔਰ ਉਹ ਮਾਲਕ ਨੂੰ ਭੁਲਾ ਕੇ, ਪਰਮਾਤਮਾ ਨੂੰ ਭੁਲਾ ਕੇ ਉਸ ਨੀਂਦ ਚਲਿਆ ਜਾਂਦਾ ਹੈ, ਪਰ ਜਿਹੜੇ ਗੁਰਮੁਖ ਹਨ ਉਹ ਰਾਤ ਦਿਨ ਜਾਗਦੇ ਹਨ।
ਮਹਾ ਗੰਭੀਰ ਸਦਾ ਸੁਖ ਦਾਤਾ, ਤਿਸ ਕਾ ਅੰਤ ਨ ਪਾਇਆ।
ਬਹੁਤ ਹੀ ਡੂੰਘਾ ਹੈ ਦਾਤਾ ਜਿਹੜਾ ਹੈ, ਗੰਭੀਰ ਹੈ, ਔਰ ਅਨਾ ਬਹੁਤਾ ਹੀ ਜ਼ਿਆਦਾ ਉਹ ਗੰਭੀਰਤਾ ਵਾਲਾ ਜਿਹਦੀ ਡੂੰਘਾਈ ਤੱਕ ਜਾਇਆ ਨਹੀਂ ਜਾ ਸਕਦਾ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਹੈ।
ਪੂਰੇ ਗੁਰ ਕੀ ਸੇਵਾ ਕੀਨੇ ਅਚਿੰਤ ਹਰ ਮਨ ਵਸਾਇਆ,
ਹੈ ਉਹ ਬੇਅੰਤ ਹੈ, ਉਹ ਕਹਿੰਦੇ ਬਹੁਤਾ ਡੂੰਘਾ ਪਰ ਉਹ ਹੈ ਵੀ ਨੇੜੇ ਹੈ, ਨੇੜੇ ਨਾ ਹੀ ਦੂਰ, ਕਹਿੰਦੇ ਜਿੰਨਾ ਡੂੰਘਾ ਓਨਾ ਸਾਡੇ ਨੇੜੇ ਵੀ ਹੈ, ਪਰ ਉਹਨੂੰ ਨੇੜੇ ਕਿਵੇਂ ਜਾਣੇ ਜਾਂਦਾ ਜਿਹੜੇ ਪੂਰੇ ਗੁਰੂ ਦੀ ਸੇਵਾ ਕੀਤੀ ਹੈ। ਉਹਨਾਂ ਦੇ ਮਨ ਵਿੱਚ ਉਹ ਸਕਿੰਟ ਜੀ ਮਾਲਕ ਚਿੰਤ ਹਰ ਮਨ, ਥੋੜੇ ਸਮੇਂ ਚ ਸੋਚਿਆ ਨਹੀਂ ਹੁੰਦਾ ਹੈ, ਅਥਵਾ ਚਿੰਤਾ ਰਹਿਤ ਮਾਲਕ ਮਨ ਵਿੱਚ ਵਸ ਜਾਂਦਾ ਹੈ, ਸੋ ਪਤਾ ਹੀ ਨਹੀਂ ਲੱਗਦਾ ਕਿ ਉਹ ਮਿਲ ਗਿਆ ਮਾਲਕ, ਕਦੋਂ ਉਹਨੇ ਬਖਸ਼ਿਸ਼ ਕਰ ਦੇਣੀ ਹੈ, ਪਰ ਇਹ ਸੇਵਾ ਰਾਹੀਂ ਗੁਰੂ ਦੀ ਸੇਵਾ ਸਿਮਰਨ ਰਾਹੀਂ ਪ੍ਰਾਪਤ ਹੁੰਦਾ ਹੈ।
ਮਨ ਤਨ ਨਿਰਮਲ ਸਦਾ ਸੁਖ ਅੰਤਰ ਵਿੱਚ ਉਹ ਭਰਮ ਚੁਕਾਇਆ,
ਔਰ ਉਹਨਾਂ ਜੀਵਾਂ ਦਾ ਮਨ ਤੇ ਤਨ ਵੀ ਨਿਰਮਲ ਹੋ ਜਾਂਦਾ ਜਦੋਂ ਮਾਲਕ ਵਸਦਾ ਹੈ, ਉਹਨਾਂ ਦੇ ਅੰਦਰ ਸਦਾ ਸੁਖ ਆ ਕੇ ਟਿਕ ਜਾਂਦਾ ਹੈ, ਉਹਨਾਂ ਭਰਮ ਭੁਰਮ ਜਿਹੜਾ ਹੈ ਮੇਟ ਦਿੱਤਾ ਹੈ, ਉਹਨਾਂ ਦੇ ਅੰਦਰ ਭਰਮ ਹੁੰਦਾ ਹੈ ਵੀ ਭੁਲੇਖਾ ਪੈ ਜਾਣਾ ਵੀ ਪਰਮਾਤਮਾ ਹੈਗਾ ਕਿ ਨਹੀਂ ਹੈਗਾ, ਹੈ ਦਿਸਦਾ ਨਹੀਂ ਹੈ, ਕਿੱਥੇ ਚਲਿਆ ਗਿਆ ਹੈ, ਇਹੋ ਜਿਹੇ ਭਰਮ ਭੁਲੇਖੇ ਆ, ਭੇਦ ਭਰਮ, ਕਰਤੰਗ ਭਰਮ, ਪੁਨਸੰਗ ਭਰਮ, ਵਿਕਾਰ, ਪੰਚੋ ਭਰਮ ਸੰਸਾਰ ਹੈ, ਇਤਰ ਜਗ ਪੰਚੋ ਭਰਮ ਸੰਸਾਰ, ਔਰ ਕਈ ਤਰ੍ਹਾਂ ਦਾ ਉਹਦੇ ਵਿੱਚ ਭੇਦ ਪਾ ਲੈਣਾ, ਔਰ ਉਹਨੂੰ ਇਹ ਜਾਣ ਲੈਣਾ ਵੀ ਉਹ ਕਿਤੇ ਦਿਸਦਾ ਨਹੀਂ ਦਿਸਦਾ ਹੈ, ਜੇ ਉਹ ਮਾਲਕ ਹੈ ਤੇ ਸਾਨੂੰ ਸਾਹਮਣੇ ਨਹੀਂ ਮਿਲਦਾ ਹੈ। ਕਹਿਣ ਲੱਗੇ ਇਹੋ ਜਿਹੇ ਭਰਮ ਸਿੱਖ ਮੇੜ ਲੈਂਦਾ, ਕਿਉਂਕਿ ਮਿਲ ਹੀ ਗਿਆ ਹੈ ਦਾਤਾ ਜਿਹੜਾ ਹੈ।
ਹਰ ਕਾ ਮਾਰਗ ਸਦਾ ਪੰਥ ਵਿਖੜਾ ਕੋ ਪਾਏ ਗੁਰ ਵਿਚਾਰਾ,
ਜਿਹੜਾ ਹਰੀ ਦਾ ਮਾਰਗ ਹੈ ਨਾ, ਰਸਤਾ ਹੈ ਬੜਾ ਔਖਾ ਹੈ ਦਾਤਾ, ਕਹਿੰਦੇ ਇੱਥੇ ਤਿਆਗ ਦਾ ਕੰਮ ਹੈ, ਇੱਥੇ ਕਈ ਬੰਦਸਾਂ ਤਿਆਗਣੀਆਂ ਪੈਂਦੀਆਂ, ਦੁਨੀਆਂ ਦੇ ਤਾਨੇ ਮੀਣੇ ਸੁਣਨੇ ਪੈ ਜਾਂਦੇ ਹੈ, ਵੇਖੋ ਅਮਰੂ ਨਥਾਵਾਂ ਤੁਰਿਆ ਜਾ ਰਿਹਾ, ਰਸਤਾ ਬੜਾ ਔਖਾ ਹੈ, ਔਰ ਸੁਣ ਕੇ ਵੀ ਗੁਰੂ ਦੇ ਰਸਤੇ ਤੁਰੇ ਜਾਣਾ, ਪਰ ਗੁਰੂ ਦੇ ਵਿਚਾਰ ਰਾਹੀਂ ਜਿਹੜਾ ਇਸ ਰਸਤੇ ਤੁਰ ਪਵੇ ਉਹ ਫਿਰ ਡਿੱਗਦਾ ਡੋਲਦਾ ਡਿੱਗੇ ਨਾ ਡੋਲਦਾ ਦਿੜ ਕਰ ਰਹੇ ਉਹ ਪੂਰਨ ਹੋਏ ਤ੍ਰਿਪਤਾਨੀ, ਉਹ ਗੁਰੂ ਮਾਰਗ ਤੋਂ ਥਿੜਕਦਾ ਨਹੀਂ ਹੈ ਲੋਕਾਂ ਦੇ ਕਹਿਣ ਤੇ।
ਹਰ ਕੈ ਰੰਗ ਰਾਤਾ ਸ਼ਬਦੇ ਮਾਤਾ ਹਉਮੈ ਤਜੇ ਵੇਕਾਰਾ,
ਹਰੀ ਦੇ ਰੰਗ ਵਿੱਚ ਰੰਗੇ ਹੈ, ਸ਼ਬਦ ਵਿੱਚ ਮਸਤ ਹੋ ਗਏ ਹਨ, ਉਹਨਾਂ ਹਉਮੈ ਆ ਸਾਰੇ ਵਿਕਾਰ ਹੀ ਛੱਡ ਦਿੱਤੇ, ਵਿਕਾਰ ਸੀ ਇਹ ਐਵੇਂ ਕਾਰਨ ਬਣਾਈ ਸੀ, ਹਉ ਮੈਂ ਵੀ ਮੈਂ ਹੀ ਹਾਂ, ਮੈਂ ਵੱਡਾ ਹਾਂ, ਮੈਂ ਕਰਾਂ, ਹਾਂ ਮੈਂ ਉਹਦੀ ਹਉਮੈ, ਹੰਗਤਾ ਮਮਤਾ, ਹੰਗਤਾ ਸਰੀਰ ਦੀ ਹੁੰਦੀ ਹੈ ਔਰ ਮਮਤਾ ਪਦਾਰਥਾਂ ਦੀ ਹੁੰਦੀ ਹੈ, ਮੇਰਾ ਸਰੀਰ ਹੈ, ਆਹ ਮੇਰੀ ਧਰਤੀ, ਆਹ ਮੇਰੇ ਪਦਾਰਥ ਹਨ, ਔਰ ਜਦੋਂ ਮਨੁੱਖ ਇਸ ਤਰ੍ਹਾਂ ਦਾ ਧਾਰੀ ਬੈਠਾ ਹੈ ਉਹਨਾਂ ਚਿਰ ਮਾਰਗ ਤੱਕ ਨਹੀਂ ਜਾ ਸਕਦਾ, ਉਹ ਪਿਆਰੇ ਫਿਰ ਕਹਿੰਦੇ ਸਾਰਾ ਕੁਝ ਉਸਦਾ ਮਾਲਕ ਦਾ ਪਰਮਾਤਮਾ, ਮੇਰਾ ਮੁੱਝ ਮੈਂ ਕਿਸ਼ ਨਹੀਂ, ਜੋ ਕੁਛ ਹੈ ਤੁਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ, ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਸਾਰਾ ਕੁਝ ਵਾਰ ਦਿੱਤਾ ਹੈ, ਚਾਰ ਸਾਹਿਬਜ਼ਾਦੇ ਵਾਰ ਦਿੱਤੇ ਹਨ, ਉਹ ਕਹਿੰਦੇ ਪਰਮਾਤਮਾ ਤੂੰ ਬਖਸ਼ਿਆ ਸੀ ਤੇਰੇ ਕੋ ਆ ਕੇ, ਮੇਰਾ ਤਾਂ ਕੁਛ ਨਹੀਂ ਹੈ, ਮੈਂ ਤਾਂ ਇੱਕ ਕਿਸ਼ਤਾਂ ਦਾ ਕਰਜ਼ਾ ਹੀ ਚਾ ਰਿਹਾ ਹੈ ਦਾਤਾ, ਔਰ ਮਾਲਕ ਕਹਿਣ ਲੱਗੇ ਉਹਨਾਂ ਨੇ ਇਹੋ ਜਿਹੀ ਹਉਮੈ ਹਾਮੀ ਛੱਡ ਦਿੱਤੀ ਸੀ ਰਾਰਕ ਦੇ।
ਨਾਨਕ ਨਾਮ ਰਤਾ ਇੱਕ ਰੰਗੀ ਸ਼ਬਦ ਸਵਾਰਨ ਹਾਰਾ,
ਇਸ ਕਰਕੇ ਮਾਲਕ ਉਪਦੇਸ਼ ਦਿੰਦੇ ਹਨ, ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਹਨ, ਔਰ ਜਿਹੜੇ ਨਾਮ ਵਿੱਚ ਰਤਾ ਇੱਕ ਰੰਗੀ, ਇੱਕ ਰੰਗ ਵਿੱਚ ਆ ਕੇ, ਇੱਕ ਪ੍ਰੇਮ ਚ ਆ ਕੇ ਜਿਹੜੇ ਨਾਮ ਚ ਰੰਗੇ ਗਏ, ਕਿਉਂਕਿ ਉਹ ਮਾਲਕ ਸ਼ਬਦ ਨਾਲ ਸਵਾਰਨ ਵਾਲਾ ਹੈ, ਸ਼ਬਦ ਸਵਾਰਨ ਹਾਰ, ਜਦੋਂ ਸਿੱਖ ਦਾ ਜੀਵਨ ਸਵਾਰਦਾ ਤਾਂ ਉਪਦੇਸ਼ ਨਾਲ ਸਵਾਰਦਾ, ਸ਼ਬਦ ਨਾਲ ਸਵਾਰਦਾ ਹੈ, ਜਦੋਂ ਗੁਰੂ ਨਾਨਕ ਕਿਸੇ ਕੋਲ ਜਾਂਦੇ ਹਨ, ਔਰ ਉਦੋਂ ਆਉਂਦੇ ਭਾਈ ਮਰਦਾਨਾ ਰਬਾਬ ਸ਼ੇਰ ਬਾਣੀ ਆਈ ਹੈ, ਔਰ ਉਸ ਬਾਣੀ ਰਾਹੀਂ ਉਹਦਾ ਰੋਗ ਮੇੜਦੇ, ਉਹਨੂੰ ਜੀਵਨ ਦਿੰਦੇ ਹਨ, ਇਸ ਕਰਕੇ ਸ਼ਬਦ ਸਾਡਾ ਜੀਵਨ ਹੈ, ਏਕ ਸ਼ਬਦ ਪ੍ਰਾਣ ਵਸਤ ਬਹੁੜ ਜਨਮ ਨਾ ਆਵਾ, ਔਰ ਉਹ ਗੁਰੂ ਦਾ ਸ਼ਬਦ ਸਾਡੇ ਹਿਰਦੇ 'ਚ ਵਸ ਜਾਏ, ਅਸੀਂ ਗੁਰਮਤਿ ਵਿੱਚ ਆ ਜਾਈਏ, ਗੁਰੂ ਦੇ ਪਿਆਰ 'ਚ ਆ ਜਾਈਏ, ਗੁਰਸਿੱਖੀ ਦੇ ਰਸਤੇ ਤੁਰੀਏ, ਮਾਲਕ ਸਾਡੇ ਆਪੇ ਕਾਰਜ ਕਰੇਗਾ, ਬਖਸ਼ਿਸ਼ ਕਰੇਗਾ, ਇਹ ਗੁਰੂ ਦਾਤਾ ਨੇ ਸਾਡੇ 'ਤੇ ਦਇਆ ਕੀਤੀ ਹੈ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਸਮਾਪਤੀ ਹੈ।
ਹਰ ਕਾ ਮਾਰਗ ਸਦਾ ਪੰਥ ਵਿਖੜਾ ਕੋ ਪਾਏ ਗੁਰ ਵਿਚਾਰਾ, ਹਰ ਕੈ ਰੰਗ ਰਾਤਾ ਸ਼ਬਦੇ ਮਾਤਾ ਹਉਮੈ ਤਜੇ ਵਿਕਾਰਾ,
नानक नाम रत्ता एक रंगी शब्द सवारण हार। वाहेगुरु जी का खालसा वाहेगुरु जी की फतेह।
तुम ठाकुर तुम पै अरदास।
ਅਸੀਂ ਜਾਣਾ ਹੈ ਡਿਊਟੀ।